ਹਫ਼ਤਾਵਾਰੀ ਦੀਵਾਨ ਦੀ ਹਾਜ਼ਰੀ ਭਰੀ ਹੈ। ਅੰਮ੍ਰਿਤ ਗੁਰਬਾਣੀ ਦਾ ਕੀਰਤਨ ਗੁਰੂ ਸਵਾਰੇ ਆਪ ਜੀ ਨੂੰ ਸਰਵਣ ਕਰਾ ਰਹੇ ਸਨ। ਆਓ ਆਪ ਜਿਤਨੇ ਵੀ ਬੈਠੇ ਹੋ, ਕਿਰਪਾ ਕਰਕੇ ਇਕਾਗਰਤਾ ਬਖਸ਼ਿਆ ਜੇ। ਜੋ ਅਰਦਾਸ ਦੀ ਵਿਚਾਰ ਅਸੀਂ ਤਕਰੀਬਨ ਹਰ ਰੋਜ਼ ਸ਼ਾਮ ਦੇ ਦੀਵਾਨ ਵਿੱਚ ਇੱਥੇ ਵੀ ਕੀਤੀ ਹੈ ਔਰ ਸਹਿਨ ਹੋਜੇ ਗੁਰੂ ਘਰ ਵਿਖੇ ਵੀ, ਅਰਦਾਸ ਦੀ ਵਿਚਾਰ ਨਿਰੰਤਰ ਜਾਰੀ ਹੈ। ਕੱਲ ਉੱਥੇ ਸ਼ਾਮ ਵਿਚਾਰ ਆਰੰਭ ਕੀਤੀ ਸੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ, ਇਸ ਦੀ ਵਿਚਾਰ ਅੱਜ ਹੁਣੇ ਦੁਪਹਿਰ ਦੇ ਦੀਵਾਨ ਵਿੱਚ ਸੰਪੂਰਨ ਹੋਈ ਹੈ। ਉਸ ਤੋਂ ਅੱਗੇ ਅਰਦਾਸ ਵਿੱਚ ਜਿਹੜੇ ਸ਼ਬਦ ਆਉਂਦੇ ਨੇ, ਇੱਥੋਂ ਤੱਕ ਤਾਂ ਸਿੱਖ ਨੇ ਆਪਣੇ ਜੀਵਨ ਨੂੰ ਕਮਾਉਣ ਦੇ ਲਈ ਸਿੱਖੀ ਮੰਗੀ, ਰਹਿਤ ਮੰਗੀ, ਕੇਸ਼ ਮੰਗੇ, ਵਿਵੇਕ ਮੰਗਿਆ, ਵਿਸਾਹ ਮੰਗਿਆ, ਭਰੋਸਾ ਮੰਗਿਆ, ਨਾਮ ਦੀ ਜਾਚਨਾ ਕੀਤੀ, ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨਾਂ ਦੀ ਤੜਪ ਨੂੰ ਪ੍ਰਗਟ ਕੀਤਾ। ਉਸ ਤੋਂ ਅੱਗੇ ਮੰਗਿਆ ਸੀ ਸਿੱਖਾਂ ਦਾ ਮਨ ਨੀਵਾਂ ਔਰ ਮਤ ਉੱਚੀ। ਇਸ ਤੋਂ ਅੱਗੇ ਜਿਹੜਾ ਵਿਸ਼ਾ ਚੱਲਿਆ ਹੈ, ਇਹ ਅਸਲ ਵਿੱਚ ਅਰਦਾਸ ਅੰਦਰ 1947 ਤੋਂ ਬਾਅਦ ਜਦੋਂ ਦੇਸ਼ ਦੀ ਵੰਡ ਹੋਈ, ਸ੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਹੁਕਮਨਾਮਾ ਜਾਰੀ ਹੋਇਆ ਸੀ ਕਿ ਹਰ ਗੁਰੂ ਨਾਨਕ ਨਾਮ ਲੇਵਾ ਜਦੋਂ ਵੀ ਭਾਵੇਂ ਸੰਗਤੀ ਰੂਪ ਵਿੱਚ ਅਰਦਾਸ ਕਰੇ, ਭਾਵੇਂ ਉਹ ਆਪਣੀ ਸ਼ਖਸੀ ਨਿੱਜੀ ਅਰਦਾਸ ਕਰੇ, ਆਪਣੀ ਸ਼ਖਸੀ ਰੂਪ ਵਿੱਚ ਕੀਤੀ ਹੋਈ ਅਰਦਾਸ ਤੇ ਸੰਗਤੀ ਰੂਪ ਵਿੱਚ ਕੀਤੀ ਅਰਦਾਸ, ਉਹਦੇ ਵਿੱਚ ਇਹ ਸ਼ਬਦ ਰੋਜ਼ ਅਰਦਾਸ ਵਿੱਚ ਕਹਿ ਤੇ ਆਪਣੇ ਦਿਲੋਂ ਪੁਕਾਰ ਕੇ ਕਹਿ, ਉਹ ਸ਼ਬਦ ਨੇ ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਇਹ ਸ਼ਬਦ ਅਸੀਂ ਰੋਜ਼ ਪੜ੍ਹਨੇ ਤੇ ਗੁਰੂ ਕੇ ਸਿੱਖ ਜਦੋਂ ਅਰਦਾਸ ਕਰਦੇ ਨੇ, ਇਹਨਾਂ ਸ਼ਬਦਾਂ ਨੂੰ ਰੋਜ਼ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਦੁਹਰਾਇਆ ਜਾਂਦਾ ਹੈ। ਆਓ ਇਸ ਨਿੱਕੇ ਜਿਹੇ ਪਹਿਰੇ ਦੇ ਉੱਤੇ ਅਸੀਂ ਅੱਜ ਉਸ ਪਵਿੱਤਰ ਧਰਤੀ ਨੂੰ ਨਮਸਕਾਰ ਕਰੀਏ ਜਿੱਥੇ ਸਾਡੇ ਗੁਰੂ ਧਾਮ, ਜਿੱਥੋਂ ਸਿੱਖੀ ਦਾ ਮੂਲ ਨਿਕਲਿਆ ਹੈ। ਇਸ ਪਵਿੱਤਰ ਵਿਸ਼ੇ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਪ ਸਮੂਹ ਮਾਈ ਭਾਈ ਜਿਤਨੇ ਵੀ ਹਜ਼ੂਰ ਦੇ ਚਰਨਾਂ ਵਿੱਚ ਹਾਜ਼ਰ ਹੋਏ ਹੋ, ਕਿਰਪਾ ਕਰਕੇ ਇੱਕ ਤਾਂ ਇਕਾਗਰਤਾ ਦੀ ਦਾਤ ਬਖਸ਼ੋ ਔਰ ਦੂਸਰਾ ਅਸੀਸ ਬਖਸ਼ੋ ਕਿ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਆਪ ਕਿਰਪਾ ਕਰਨ, ਆਪ ਵਿੱਚ ਵਰਤ ਕੇ ਆਪਣੇ ਅੰਮ੍ਰਿਤ ਬਚਨਾਂ ਦੀ ਵਿਚਾਰ ਆਪ ਹੀ ਕਰਾ ਲੈਣ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਅਰਦਾਸ ਦੇ ਇਹਨਾਂ ਸ਼ਬਦਾਂ ਨੂੰ ਅਸੀਂ ਰੋਜ਼ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੋਲਨੇ ਹਾਂ, ਭਾਵੇਂ ਇਹ ਸਾਰੀ ਅਰਦਾਸ ਵਾਰਤਕ ਰੂਪ ਹੈ, ਕੇਵਲ ਉੱਪਰ ਵਾਲੀ ਵਾਰ ਸ੍ਰੀ ਭਗਵਤੀ ਜੀ ਦੀ ਪੌੜੀ ਨੂੰ ਤੇ ਛੱਡ ਕੇ ਅੱਗੇ ਸਾਰੇ ਵਾਰਤਕ ਸ਼ਬਦ ਜਿਹੜੇ ਨੇ ਉਹ ਦਰਜ ਕੀਤੇ ਗਏ ਨੇ। ਇਹ ਜਿਹੜਾ ਇੱਕ ਵਾਰਤਕ ਸ਼ਬਦ ਹੈ, ਇੱਕ ਪਹਿਰਾ ਹੈ, ਇਸ ਦੇ ਅਰਥ ਬੜੇ ਸਪਸ਼ਟ ਨੇ ਤੇ ਅਰਥ ਮੇਰਾ ਖਿਆਲ ਇੰਨੇ ਡੂੰਘਾਈ ਵਾਲੇ ਕਰਨ ਦੇ ਭਾਸਦੇ ਵੀ ਨਹੀਂ, ਪਰ ਫਿਰ ਵੀ ਅਰਦਾਸ ਕਰਨੀ ਹੈ ਕਿ ਅਕਾਲ ਪੁਰਖ ਵਾਹਿਗੁਰੂ ਜੀ, ਹੇ ਪਰਿਪੂਰਨ ਪਰਮਾਤਮਾ ਜੀ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ਼ਬਦ ਕੈਸੇ ਚੁਣ ਕੇ ਪਾਏ, ਆਪਣੇ ਪੰਥ ਦੀ ਸਦਾ ਸਹਾਇਤਾ ਕਰਨ ਵਾਲਿਆਂ। ਤੇ ਪੰਥ ਦਾ ਅਰਥ ਇੱਥੇ ਪਿਛਲੇ ਦਿਨੀ ਵੀ ਅਰਜ਼ ਕੀਤਾ ਸੀ ਕਿ ਪੰਥ ਦਾ ਭਾਵ ਹੀ ਇਹ ਵੇ ਕਿ ਜਿਹੜਾ ਮਾਰਗ ਸਿੱਧਾ ਪਰਮਾਤਮਾ ਦੇ ਘਰ ਨੂੰ ਸਾਨੂੰ ਲੈ ਕੇ ਜਾਂਦਾ ਹੋਵੇ। ਕਹਿਣ ਲੱਗੇ, ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ। ਨਨਕਾਣਾ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਉਹ ਪਵਿੱਤਰ ਅਸਥਾਨ ਹੈ ਜਿੱਥੇ ਹਜ਼ੂਰ ਦੀ ਆਮਦ ਹੋਈ ਹੈ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰੂ ਧਾਮਾਂ ਦੇ, ਨਨਕਾਣਾ ਸਾਹਿਬ ਤੋਂ ਇਲਾਵਾ ਹੋਰ ਗੁਰਦੁਆਰੇ ਅਤੇ ਹੋਰ ਗੁਰੂ ਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਜਿਹਦੇ ਤੋਂ ਪੰਥ ਨੂੰ ਸਮੇਂ ਦੀ ਉਸ ਵੇਲੇ ਦੀ ਕੁਝ ਹੀ ਰਾਜਸੀ ਚਾਲ ਨੇ ਪੰਥ ਨੂੰ ਵਿਛੋੜ ਦਿੱਤਾ, ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ, ਇੱਕ ਕਿਰਪਾ ਕਰੋ ਸਮੁੱਚੇ ਪੰਥ ਨੂੰ, ਸਭ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਨੂੰ ਉਸ ਧਰਤੀ ਦੇ ਉਹਨਾਂ ਅਸਥਾਨਾਂ ਦੇ ਖੁੱਲੇ ਦਰਸ਼ਨ ਦੀਦਾਰ ਹੋ ਜਾਣ, ਤੇ ਕੇਵਲ ਖੁੱਲੇ ਦਰਸ਼ਨ ਦੀਦਾਰ ਨਹੀਂ, ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਕਿਰਪਾ ਕਰੋ ਕਿ ਉਹਦੀ ਸੇਵਾ ਸੰਭਾਲ ਖਾਲਸਾ ਕਰੇ, ਉਸ ਦੇ ਦਰਸ਼ਨ ਦੀਦਾਰੇ ਖੁੱਲੇ ਸਭ ਨੂੰ ਹੋਣ, ਤੇ ਸੇਵਾ ਸੰਭਾਲ ਉਹਦੀ ਖਾਲਸਾ ਆਪ ਕਰੇ। ਜਦੋਂ ਅਸੀਂ ਹਿੰਦੁਸਤਾਨ ਦੀ ਤਵਾਰੀਖ ਨੂੰ ਪੜ੍ਹਨੇ, ਮੈਂ ਕੇਵਲ ਉਹਨਾਂ ਗੁਰੂ ਘਰਾਂ ਦੀ ਆਪ ਜੀ ਦੇ ਸਮਕਸ਼ ਬੇਨਤੀ ਕਰਨੀ ਹੈ ਤੇ ਕਰਨੀ ਵੀ ਸੰਖੇਪ ਵਿੱਚ ਹੈ ਕਿ ਹਿੰਦੁਸਤਾਨ ਦੀ ਧਰਤੀ ਤੇ ਪੰਜਾਬ ਇੱਕ ਉਹ ਖਿੱਤਾ ਹੈ, ਪੰਜਾਬ ਦੀ ਉਹ ਧਰਤੀ ਜਿੱਥੇ ਨੌ ਗੁਰੂ ਸਾਹਿਬਾਨਾਂ ਦੀ ਆਮਦ ਹੋਈ ਹੈ। ਬੇਨਤੀ ਮੈਂ ਕਰਨ ਲੱਗਾ, ਨੌ ਗੁਰੂ ਸਾਹਿਬਾਨਾਂ ਦਾ ਜਨਮ ਸ਼ਬਦ ਵਰਤ ਲਈ, ਆਗਮਨ ਕਹਿ ਲਈਏ। ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਇਸੇ ਪੰਜਾਬ ਦੀ ਧਰਤੀ ਤੇ ਰਾਏ ਭੋਏ ਦੀ ਤਲਵੰਡੀ ਤੇ ਹੋਇਆ ਹੈ। ਗੁਰੂ ਅੰਗਦ ਸਾਹਿਬ ਜੀ ਦਾ ਆਗਮਨ ਖਡੂਰ ਸਾਹਿਬ ਵਾਹਿਗੁਰੂ ਮੱਤੇ ਦੀ ਸਰਾਂ ਪੰਜਾਬ ਦੀ ਧਰਤੀ ਤੇ ਹੋਇਆ ਹੈ। ਗੁਰੂ ਅਮਰਦਾਸ ਜੀ ਦਾ ਆਗਮਨ ਅੱਜ ਕੱਲ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਬਾਸਰ ਕੇ ਪੰਜਾਬ ਦੀ ਧਰਤੀ ਤੇ ਹੋਇਆ ਹੈ। ਧੰਨ ਗੁਰੂ ਰਾਮਦਾਸ ਜੀ ਦਾ ਆਗਮਨ ਚੂਨਾ ਮੰਡੀ ਲਾਹੌਰ, ਇਹ ਵੀ ਪੰਜਾਬ ਦੀ ਧਰਤੀ ਤੇ ਹੋਇਆ ਹੈ। ਗੁਰੂ ਅਰਜੁਨ ਦੇਵ ਜੀ ਦਾ ਆਗਮਨ ਗੋਇੰਦਵਾਲ ਸਾਹਿਬ ਦੀ ਧਰਤੀ ਤੇ, ਉਹ ਵੀ ਪੰਜਾਬ ਦੀ ਧਰਤੀ ਤੇ ਹੋਇਆ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਆਗਮਨ ਗੁਰੂ ਕੀ ਵੰਡਾਲੀ ਅੱਜ ਜ਼ਿਲ੍ਹਾ ਅੰਮ੍ਰਿਤਸਰ, ਇਹ ਵੀ ਪੰਜਾਬ ਦੀ ਧਰਤੀ ਤੇ ਹੈ। ਗੁਰੂ ਹਰਿ ਸਾਹਿਬ ਜੀ ਦਾ ਆਗਮਨ ਕੀਰਤਪੁਰ ਸਾਹਿਬ ਦੀ ਧਰਤੀ ਤੇ ਹੋਇਆ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ, ਉਹਨਾਂ ਦਾ ਆਗਮਨ ਪੰਜਾਬ ਦੀ ਧਰਤੀ ਤੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਹੋਇਆ। ਤੇ ਗੁਰੂ ਕੇ ਸਿੱਖੋ, ਗੁਰੂ ਤੇਗ ਬਹਾਦਰ ਜੀ ਦਾ ਆਗਮਨ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਕੇ ਮਹਿਲ ਵਿਖੇ ਹੋਇਆ। ਪੰਜਾਬ ਦੀ ਧਰਤੀ ਸਿੱਖਾਂ ਦੀ ਆਪਣੀ ਧਰਤੀ ਹੈ। ਨੌ ਗੁਰੂ ਸਾਹਿਬਾਨਾਂ ਦੀ ਆਮਦ ਉਦੋਂ ਅਨ ਵੰਡੇ ਜਿਹੜਾ ਵੰਡਿਆ ਨਹੀਂ ਸੀ ਉਸ ਪੰਜਾਬ ਵਿੱਚ ਹੋਈ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਤੱਕ ਇਸ ਧਰਤੀ ਤੇ ਹਜ਼ੂਰ ਦੀ ਆਮਦ ਹੋਈ, ਜਨਮ ਹੋਇਆ ਕੇਵਲ ਇੱਕ ਗੁਰੂ ਗੋਬਿੰਦ ਸਿੰਘ ਜੀ ਨੇ, ਜਿਨ੍ਹਾਂ ਦਾ ਆਗਮਨ ਪਟਨਾ ਸਾਹਿਬ ਦੀ ਧਰਤੀ ਬਿਹਾਰ ਵਿੱਚ ਹੋਇਆ ਹੈ। ਆਪ ਹੈਰਾਨ ਹੋਵੋ ਕਿ ਦੇਖੋ, ਜੇ ਗੁਰੂ ਨਾ ਨੌ ਗੁਰੂ ਸਾਹਿਬਾਨਾਂ ਦੀ ਇਹ ਆਗਮਨ ਧਰਤੀ ਹੈ, ਤੇ ਗੁਰੂ ਕੇ ਸਿੱਖੋ, ਸੱਤ ਗੁਰੂ ਸਾਹਿਬਾਨਾਂ ਨੇ ਆਪਣੇ ਸਰੀਰਕ ਚੋਲੇ ਵੀ ਇਸੇ ਧਰਤੀ ਤੇ ਤਿਆਗੇ। ਗੁਰੂ ਨਾਨਕ ਸਾਹਿਬ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਸਰੀਰਕ ਚੋਲਾ ਤਿਆਗਿਆ। ਧੰਨ ਗੁਰੂ ਅੰਗਦ ਸਾਹਿਬ, ਉਹਨਾਂ ਨੇ ਰਹਿਮਤਾਂ ਕੀਤੀਆਂ ਖਡੂਰ ਸਾਹਿਬ ਦੀ ਧਰਤੀ ਤੇ। ਗੁਰੂ ਅਮਰਦਾਸ, ਉਹਨਾਂ ਨੇ ਸਰੀਰਕ ਚੋਲਾ ਤਿਆਗਿਆ ਕਹਿ ਗੋਇੰਦਵਾਲ ਸਾਹਿਬ ਦੀ ਧਰਤੀ ਤੇ, ਇਕਾਗਰਤਾ ਬਖਸ਼ਿਓ। ਗੁਰੂ ਰਾਮਦਾਸ, ਉਹਨਾਂ ਨੇ ਵੀ ਸਰੀਰਕ ਚੋਲਾ ਤਿਆਗਿਆ ਹੈ ਗੋਇੰਦਵਾਲ ਸਾਹਿਬ ਦੀ ਧਰਤੀ ਤੇ। ਸਾਹਿਬ ਧੰਨ ਗੁਰੂ ਅਰਜੁਨ ਦੇਵ ਜੀ, ਡੇਰਾ ਸਾਹਿਬ ਲਾਹੌਰ ਦਰਸ਼ਨ ਕਰਨੇ ਆ, ਤੱਤੀ ਤਵੀ ਤੇ ਬਿਠਾਇਆ ਗਿਆ, ਉਹ ਵੀ ਪੰਜਾਬ ਦੀ ਧਰਤੀ। ਧੰਨ ਗੁਰੂ ਹਰਗੋਬਿੰਦ ਸਾਹਿਬ, ਉਹਨਾਂ ਨੇ ਸਰੀਰਕ ਚੋਲਾ ਤਿਆਗਿਆ ਹੈ ਕੀਰਤਪੁਰ ਸਾਹਿਬ ਦੀ ਧਰਤੀ ਤੇ। ਧੰਨ ਗੁਰੂ ਹਰਿ ਸਾਹਿਬ ਕਿਰਪਾਲੂ ਜੀ, ਉਹਨਾਂ ਨੇ ਸਰੀਰਕ ਚੋਲਾ ਤਿਆਗਿਆ ਕੀਰਤਪੁਰ ਸਾਹਿਬ ਦੀ ਧਰਤੀ ਤੇ। ਕੇਵਲ ਗੁਰੂ ਹਰਿਕ੍ਰਿਸ਼ਨ ਸਾਹਿਬ ਤੇ ਗੁਰੂ ਤੇਗ ਬਹਾਦਰ ਜੀ ਨੇ, ਜਿਨ੍ਹਾਂ ਨੇ ਆਪਣੇ ਸਰੀਰਕ ਚੋਲੇ ਦਿੱਲੀ ਦੀ ਧਰਤੀ ਤੇ ਤਿਆਗੇ, ਤੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਨਦੇੜ ਦੀ ਧਰਤੀ ਹਜ਼ੂਰ ਸਾਹਿਬ ਵਿਖੇ ਆਪਣੇ ਸਰੀਰਕ ਚੋਲੇ ਨੂੰ ਤਿਆਗਿਆ ਹੈ। ਮੈਂ ਸਿਰਫ ਇਹ ਨਹੀਂ ਕਿ ਪੰਜਾਬ ਦੇ ਬਾਕੀ ਪਿਛੋਕੜ ਸੰਬੰਧੀ ਸਿਰਫ ਗੁਰੂ ਸਾਹਿਬਾਨਾਂ ਤੋਂ ਸ਼ੁਰੂ ਕਰ ਰਿਹਾ ਵਾ। ਨੌ ਗੁਰੂ ਸਾਹਿਬਾਨਾਂ ਦੀ ਜਨਮ ਭੂਮੀ ਹੈ ਪੰਜਾਬ ਦੀ ਧਰਤੀ। ਸੱਤ ਗੁਰੂ ਸਾਹਿਬਾਨਾਂ ਨੇ ਆਪਣੇ ਸਰੀਰਕ ਚੋਲਿਆਂ ਨੂੰ ਤਿਆਗਿਆ ਇਸ ਧਰਤੀ ਤੇ। ਭਾਵੇਂ ਗੁਰੂ ਸਾਹਿਬਾਨ ਬਾਹਰ ਦੇਸ਼ਾਂ ਵਿਦੇਸ਼ਾਂ ਤੱਕ ਪ੍ਰਚਾਰ ਕਰਦੇ ਰਹੇ, ਪਰ ਅਖੀਰ ਤੇ ਉਹਨਾਂ ਫਿਰ ਆਪਣਾ ਸੈਂਟਰ ਪੰਜਾਬ ਦੀ ਧਰਤੀ ਤੇ ਕਾਇਮ ਕੀਤਾ ਹੈ। ਬੇਨਤੀ ਕਰਾਂ, ਸ਼ਾਇਦ ਇਹੀ ਕਾਰਨ, ਭਾਵੇਂ ਉੱਥੇ ਹਕੂਮਤ ਕਿਸੇ ਦੀ ਵੀ ਆਈ, ਪਰ ਪ੍ਰੋਫੈਸਰ ਪੂਰਨ ਸਿੰਘ ਦੇ ਇਹ ਸ਼ਬਦ ਅੱਜ ਵੀ ਢੁੱਕਦੇ ਪਏ ਨੇ। ਉਹ ਕਹਿੰਦਾ ਪੰਜਾਬ ਨਾ ਹਿੰਦੂ ਨਾ ਮੁਸਲਮਾਨ ਦਾ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਹੁਣ ਕਿਉਂ ਨਹੀਂ ਅਸੀਂ ਕਹਾਂਗੇ, ਜਿਸ ਧਰਤੀ ਨੇ ਨੌ ਗੁਰੂ ਸਾਹਿਬਾਨਾਂ ਦੀ ਆਮਦ ਹੋਈ ਹੋਵੇ, ਜਿਸ ਧਰਤੀ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਰਚੈਤਾ ਗੁਰੂ ਅਰਜਨ ਦੇਵ ਕੇਵਲ ਭਗਤਾਂ ਕੁਝ ਕੁ ਨੂੰ ਛੱਡ ਕੇ, ਭੱਟਾਂ ਨੇ, ਗੁਰੂ ਸਾਹਿਬਾਨਾਂ ਨੇ, ਗੁਰੂ ਕੇ ਸਿੱਖਾਂ ਨੇ ਇਸੇ ਪੰਜਾਬ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੀ ਬਾਣੀ ਦਰਜੇ ਉਚਾਰਨ ਕੀਤੀ, ਤੇ ਕਿਉਂ ਨਹੀਂ ਪੰਜਾਬ ਦੀ ਧਰਤੀ ਜਿਉਂਦੀ ਗੁਰਾਂ ਦੇ ਨਾਂ ਤੇ। ਪੰਜਾਬ ਨਾ ਹਿੰਦੂ ਦਾ ਨਾ ਮੁਸਲਮਾਨ ਦਾ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਆਪ ਜੀ ਦੇ ਸਮਕਸ਼, ਉਸ ਤੋਂ ਬਾਅਦ ਕੀ ਹੈ, ਕਦੀ ਤੱਕੋ ਕਿ ਇਹ ਪੰਜਾਬ ਤੁਹਾਨੂੰ ਸਭ ਨੂੰ ਪਤਾ ਹੈ ਬਜ਼ੁਰਗਾਂ ਨੂੰ ਕਿ ਵੰਡ ਤੋਂ ਪਹਿਲਾਂ ਇੱਕੋ ਸੀ, ਪਰ ਸਿੱਖਾਂ ਦੇ ਖੂਨ ਵਿੱਚ ਪਹਿਲਾਂ ਵੀ ਸੀ, ਹੁਣ ਵੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਰਹੇਗਾ। ਭਾਵੇਂ ਇੱਥੇ ਲੋਧੀ ਆਏ, ਲੋਧੀ ਸਨ ਉਦੋਂ ਪਹਿਲਾਂ, ਭਾਵੇਂ ਇੱਥੇ ਮੁਗਲ ਆਏ, ਅਫਗਾਨ ਆਏ, ਅੰਗਰੇਜ਼ ਆਇਆ, ਕੋਈ ਹੋਰ ਆਇਆ, ਸਿੱਖਾਂ ਦੇ ਖੂਨ ਵਿੱਚ ਅੱਜ ਵੀ ਇਹ ਗੱਲ ਬੈਠੀ ਹੈ ਕਿ ਪੰਜਾਬ ਦੇ ਉੱਤੇ ਹੱਕ ਕੇਵਲ ਤਾਂ ਕੇਵਲ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਦਾ ਹੈ, ਪੰਜਾਬ ਸਿੱਖਾਂ ਦਾ ਹੈ। ਇੱਕ ਵਾਰੀ ਤਾਂ ਮਤਾ ਵੀ ਪਾਸ ਕੀਤਾ ਸ਼੍ਰੀ ਸ਼੍ਰੀ ਅਕਾਲ ਤਖਤ ਦੀ ਸਾਹਿਬ ਦੀ ਤਾਬਿਆ ਤੇ ਕਿ ਇਹ ਫੈਸਲਾ ਕੀਤਾ ਸੀ ਕਿ ਪੰਜਾਬ ਤੇ ਹੋਇਆ ਹਮਲਾ, ਹਰ ਇੱਕ ਸਿੱਖ ਗੱਲ ਸਮਝ ਲੈ, ਸਿੱਖ ਪੰਥ ਤੇ ਹਮਲਾ ਹੈ। ਤੇ ਸ਼ਾਇਦ ਸ਼ਾਹ ਮੁਹੰਮਦ ਨੇ ਜੰਗ ਜਦੋਂ ਸਿੱਖਾਂ ਤੇ ਅੰਗਰੇਜ਼ਾਂ ਦਾ ਹੋਇਆ, ਉਹਨੇ ਵੱਖਰੀ ਇੱਕ ਤਰਤੀਬ ਦੇ ਕੇ ਕਿਹਾ ਸੀ ਜੰਗ ਖਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ। ਉਹਨੇ ਖਿੰਦ ਤੇ ਪੰਜਾਬ ਸ਼ਬਦ ਵਰਤੇ ਨੇ। ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ, ਇਸ ਪੰਜਾਬ ਦੀ ਧਰਤੀ ਤੇ ਦੇਖੋ ਗੁਰੂ ਸਾਹਿਬਾਨਾਂ ਨੇ ਰਹਿਮਤਾਂ ਕੀਤੀਆਂ, 47 ਦੀ ਵੰਡ ਹੋਈ, ਇੱਕ ਲਕੀਰ ਖਿੱਚੀ ਗਈ ਰਾਵੀ ਤੋਂ ਪਾਰ, ਪੰਜਾਬ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਆਮਦ ਵਾਲੀ ਧਰਤੀ, ਆਉਣਾ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਸੰਬੰਧੀ ਹੈ। ਉਹ ਲਕੀਰ ਖਿੱਚੀ ਗਈ, ਸਿੱਖਾਂ ਨੇ ਹਿੰਦੁਸਤਾਨ ਨਾਲ ਰਹਿਣਾ ਪਸੰਦ ਕੀਤਾ, ਹਿੰਦੂ ਲੋਬੀ ਨਾਲ ਮਿਲ ਕੇ ਇਹਨਾਂ ਨੇ ਭਾਰਤ ਦਾ ਹਿੱਸਾ ਜੋ ਹਿੰਦੁਸਤਾਨ ਬਣਿਆ ਉਹਦੇ ਨਾਲ ਆਪਣੇ ਆਪ ਨੂੰ ਜੋੜ ਲਿਆ। ਇੱਥੇ ਰਹਿੰਦੇ ਮੁਸਲਮਾਨਾਂ ਨੇ ਆਪਣੇ ਆਪ ਨੂੰ ਭਾਰਤ ਦੇ ਵੱਧ ਮੁਸਲਮਾਨ ਵਾਲਾ ਖਿੱਤਾ ਪਾਕਿਸਤਾਨ ਨਾਲ ਜੋੜਿਆ, ਪਰ ਸੱਚ ਜਾਣਿਓ ਇਸ ਬਹਾਦਰ ਕੌਮ ਦੀ ਉਸ ਦਿਨ ਰਾਜਸੀ ਪੱਧਰ ਤੇ ਇਹਦੀ ਬਰਬਾਦੀ ਦਾ ਮੁੱਢ ਵੱਜ ਗਿਆ ਸੀ। ਬੇਨਤੀ ਮੈਂ ਕਰਨੀ ਚਾਹੁੰਦਾ, ਉਹਦੇ ਵਿੱਚ ਸਾਡੀਆਂ ਜ਼ਮੀਨਾਂ ਗਈਆਂ, ਸਾਡੇ ਪਰਿਵਾਰਾਂ ਦੇ ਨੁਕਸਾਨ ਹੋਏ, ਉਹਨਾਂ ਦਾ ਵੀ ਬਹੁਤ ਕੁਝ ਗਿਆ, ਸਾਡਾ ਵੀ ਬਹੁਤ ਕੁਝ ਗਿਆ, ਪਰ ਜਿਹੜਾ ਉੱਤੇ ਲਕੀਰਾਂ ਮਾਰਨ ਵਾਲਾ ਸੀ, ਕਿਉਂਕਿ ਉਹਨੂੰ ਦਰਦੀ ਕੋਈ ਨਾ, ਉਹਦਾ ਪੁੱਤਰ ਗਿਆ, ਨਾ ਉਹਦੀ ਧੀ ਗਈ, ਨਾ ਉਹਦੀ ਜ਼ਮੀਨ ਗਈ, ਨਾ ਉਹਦਾ ਭੋਏ ਭਾਂਡਾ ਗਿਆ। ਮੁੱਦਤਾਂ ਬਾਅਦ ਫਿਰ ਜਦੋਂ ਕਿਤੇ ਸ਼ੇਰੇ ਪੰਜਾਬ ਦੀ ਸਮਾਧ ਤੇ ਇਕੱਠੇ ਹੋਏ ਤੇ ਉੱਥੇ ਇੱਕ ਕਵੀ ਨੇ ਬਹੁਤ ਸੋਹਣੀਆਂ ਤੁਕਾਂ ਕਹੀਆਂ ਸਨ। ਸ਼ੇਰੇ ਪੰਜਾਬ ਦੀ ਸਮਾਧ ਤੇ ਮੁਸਲਮਾਨ ਵੀ ਆਏ ਆਜ਼ਾਦੀ ਤੋਂ ਬਾਅਦ, ਜਿਹੜੀ ਆਜ਼ਾਦੀ ਸ਼ਬਦ ਅਸੀਂ ਵਰਤਨੇ ਆ ਬਰਬਾਦੀ ਦਾ ਮੁੱਢ, ਕਹਿੰਦੇ ਨੇ ਉਸ ਵੇਲੇ ਮੁਸਲਮਾਨ ਵੀ ਆਏ, ਹਿੰਦੂ ਵਾਹਿਗੁਰੂ ਸਿੱਖ ਵੀ ਗਏ। ਉੱਥੇ ਕਵੀ ਨੇ ਮੁਖਾਤਬ ਕਰਕੇ ਸਾਰਿਆਂ ਨੂੰ ਇੱਕ ਗੱਲ ਕਹੀ ਸੀ, ਕਹਿੰਦਾ ਮੂੰਹੋਂ ਭਾਵੇਂ ਨਾ ਕਹੀਏ ਪਰ ਵਿੱਚੋਂ ਵਿੱਚੀ ਖੋਏ ਤੁਸੀਂ ਵੀ ਹੋ ਤੇ ਖੋਏ ਅਸੀਂ ਵੀ ਹਾਂ। ਧਿਆਨ ਦਿਆ ਜੇ ਇਸ ਵੰਡ ਵੇਲੇ ਉਹਦੇ ਸ਼ਬਦ ਸਨ। ਬਾਅਦ ਵਿੱਚ ਕਹਿੰਦਾ ਮੂੰਹੋਂ ਭਾਵੇਂ ਨਾ ਕਹੀਏ, ਪੂਰਬੀ ਤੇ ਪੱਛਮੀ ਪੰਜਾਬ ਦੇ ਵਸਨੀਕ ਆਪਣੇ ਅੰਦਰ ਦੀ ਸਾਂਝ ਕਰਦੇ ਨੇ। ਮੂੰਹੋਂ ਭਾਵੇਂ ਨਾ ਕਹੀਏ ਪਰ ਵਿੱਚੋਂ ਵਿੱਚੀ ਖੋਏ ਤੁਸੀਂ ਵੀ ਹੋ ਖੋਏ ਅਸੀਂ ਵੀ ਹਾਂ। ਜਾਗਣ ਵਾਲਿਆਂ ਨੇ ਰੱਜ ਕੇ ਲੁੱਟਿਆ ਹੈ, ਸੋਏ ਤੁਸੀਂ ਵੀ ਹੋ ਸੋਏ ਅਸੀਂ ਵੀ ਹਾਂ। ਅੱਖੀ ਲਾਲੀ ਅੱਖੀਆਂ ਦੀ ਪਈ ਦੱਸ ਦੀਏ, ਰੋਏ ਤੁਸੀਂ ਵੀ ਹੋ ਰੋਏ ਅਸੀਂ ਵੀ ਹਾਂ। ਉਮੀਦ ਹੈ ਕਿ ਕੁਝ ਜ਼ਿੰਦਗੀ ਮਿਲ ਜਾਸੀ, ਮੋਏ ਤੁਸੀਂ ਵੀ ਹੋ ਤੇ ਮੋਏ ਅਸੀਂ ਵੀ ਹਾਂ। ਦੇਖੋ ਉਹਨਾਂ ਨੇ ਉਸ ਕਤਲੋ ਗਾਰਤ ਨੂੰ ਬਿਆਨ ਕਰਦਿਆਂ ਕਿਹਾ, ਉਮੀਦ ਹੈ ਕੁਝ ਕਿ ਜ਼ਿੰਦਗੀ ਮਿਲ ਜਾਸੀ ਪਰ ਮੋਏ ਤੁਸੀਂ ਵੀ ਹੋ ਤੇ ਮੋਏ ਅਸੀਂ ਵੀ ਹਾਂ। ਮੇਰਾ ਖਿਆਲ ਕਿ ਆਈਆਂ ਪੀੜੀਆਂ ਸਮੇਂ ਦੀ ਕਰਵਟ ਨਾਲ ਸਿੱਖ ਭੁੱਲ ਗਏ, ਜ਼ਮੀਨ ਜਾਇਦਾਦਾਂ ਪਰਤ ਕੇ ਫਿਰ ਵਸਾ ਲਈਆਂ। ਮੈਂ ਇਸ ਕਰਕੇ ਬੇਨਤੀ ਕਰ ਰਿਹਾ, ਤੁਹਾਡੇ ਵਿੱਚੋਂ ਕਈ ਬੈਠੇ ਨੇ ਜਿਨ੍ਹਾਂ ਨੇ ਇਸ ਸੰਤਾਪ ਨੂੰ ਆਪਣੇ ਪਿੰਡੇ ਤੇ ਹੰਡਾਇਆ। ਸਾਡੇ ਬਜ਼ੁਰਗ ਸੋਹਣੇ ਘਰਾਂ ਨੂੰ ਛੱਡ ਕੇ, ਮਹੱਲਾਂ ਨੂੰ ਛੱਡ ਕੇ ਇੱਕ ਭਿਖਾਰੀਆਂ ਦੀ ਧਰਤੀ ਭਿਖਾਰੀਆਂ ਦੀ ਤਰੀ ਇਸ ਤਰ੍ਹਾਂ ਇਸ ਧਰਤੀ ਵਿੱਚ ਪ੍ਰਵੇਸ਼ ਹੋਏ। ਅੱਜ ਕੇਵਲ ਉਹਨਾਂ ਦੀਆਂ ਗੱਲਾਂ ਸਾਨੂੰ ਸੁਣਨ ਨੂੰ ਮਿਲਦੀਆਂ ਨੇ। ਸਾਡੀਆਂ ਹਵੇਲੀਆਂ, ਸਾਡੀਆਂ ਜ਼ਮੀਨਾਂ, ਸਾਡੇ ਘਰ, ਸਾਡਾ ਇੰਨਾ ਕੁਝ ਸੀ, ਬਾਦਸ਼ਾਹ ਸਨ, ਇੱਕ ਦਿਨ ਨੇ ਭਿਖਾਰੀ ਬਣਾ ਕੇ ਰੱਖ ਦਿੱਤਾ। ਜਿੰਨਾ ਘਰਾਂ ਵਿੱਚ ਸੈਂਕੜੇ ਨੌਕਰ ਸਨ, ਉਹ ਲੋਕ ਕਿਸੇ ਦੀ ਨੌਕਰੀ ਕਰਨ ਲਈ ਮਜਬੂਰ ਹੋ ਗਏ, ਭੁੱਲ ਗਏ ਸਭ ਕੁਝ। ਰੱਬ ਨੇ ਪਰਤ ਕੇ ਫਿਰ ਸਿੱਖਾਂ ਨੂੰ ਭਾਗ ਲਾਇਆ ਤੇ ਪਤਾ ਨਹੀਂ ਦਾਤੇ ਨੇ ਕਿਹੋ ਜਿਹਾ ਖੂਨ ਇਹਨਾਂ ਨੂੰ ਬਖਸ਼ਿਆ। ਇਹ ਲੁੱਟੇ ਜਾਣ, ਪੁੱਟੇ ਜਾਣ, ਇਹ ਮਰ ਜਾਣ, ਇਹ ਰੁੜ ਜਾਣ, ਇਹ ਕੁੜ ਜਾਣ, ਇਹ ਸੜ ਜਾਣ, ਇਹ ਖਤਮ ਹੋ ਜਾਣ, ਕੁਝ ਕੁ ਸਮੇਂ ਤੋਂ ਬਾਅਦ ਫਿਰ ਉਸੇ ਤਰ੍ਹਾਂ ਉੱਠ ਖੜੇ ਹੁੰਦੇ। ਮੈਂ ਕਹਿੰਦਾ ਸਾਡੀਆਂ ਬਜ਼ੁਰਗ ਮਾਈਆਂ ਨੇ ਜਿਹੜਾ ਗੀਤ ਸਾਨੂੰ ਦਿੱਤਾ ਸੀ, ਜਦੋਂ ਕਿਹਾ ਸੀ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਣੇ ਹੋਏ, ਜਿਉਂ ਜਿਉਂ ਇਹਨੂੰ ਮਾਰ ਪੈਂਦੀ ਏ ਤਿਉਂ ਤਿਉਂ ਇਉਂ ਕਹਿ ਲੋ ਕਿ ਜਿਵੇਂ ਇਹ ਅੱਗ ਵਿੱਚੋਂ ਕੁੰਦਣ ਹੋ ਕੇ ਬਾਹਰ ਨਿਕਲਦਾ ਹੈ। ਮੈਂ ਜਿਹੜੀ ਬੇਨਤੀ ਕਰਨ ਲੱਗਾ, ਅਸੀਂ ਭੁੱਲ ਗਏ ਜ਼ਮੀਨਾਂ ਨੂੰ, ਅਸੀਂ ਭੁੱਲ ਗਏ ਆਪਣੀਆਂ ਹਵੇਲੀਆਂ ਨੂੰ, ਸਾਡੇ ਸ਼ਹਿਰੀ ਵੀਰ ਭੁੱਲ ਗਏ ਆਪਣੇ ਕਾਰੋਬਾਰ ਤੇ ਬਾਜ਼ਾਰਾਂ ਨੂੰ। ਪਰ ਇੱਕ ਗੱਲ ਜਿਹੜੀ ਕਦੀ ਨਹੀਂ ਭੁੱਲੀ, ਕਦੀ ਨਹੀਂ ਭੁੱਲਣੀ, ਸਦਾ ਸਿੱਖ ਯਾਦ ਕਰਦੇ ਰਹਿਣਗੇ, ਜਿੱਦਣ ਗੁਰੂ ਨਾਨਕ ਸਾਹਿਬ ਦਾ ਪੁਰਬ ਆਉਂਦਾ ਉਦਣ ਸਿੱਖਾਂ ਨੂੰ ਨਨਕਾਣਾ ਨਹੀਂ ਭੁੱਲਦਾ, ਨਨਕਾਣਾ ਸਾਹਿਬ ਕਦੀ ਨਹੀਂ ਭੁੱਲੇਗਾ। ਜਿੱਦਣ ਗੁਰੂ ਅਰਜਨ ਦੇਵ ਦੀ ਸ਼ਹੀਦੀ ਆਉਂਦੀ ਏ ਉਦਣ ਡੇਰਾ ਸਾਹਿਬ ਸਿੱਖਾਂ ਨੂੰ ਨਹੀਂ ਭੁੱਲਦਾ। ਜਿੱਦਣ ਭਾਈ ਤਾਰੂ ਸਿੰਘ ਦੀ ਖੋਪੜੀ ਦੀ ਗੱਲ ਚੱਲਦੀ ਏ ਉਦਣ ਸਾਨੂੰ ਲਾਹੌਰ ਦਾ ਉਹ ਸ਼ਹੀਦਗੰਜ ਨਹੀਂ ਭੁੱਲਦਾ। ਜਿੱਦਣ ਬੀਬੀਆਂ ਦੇ ਗਲੇ ਵਿੱਚ ਪਾਏ ਹੋਏ ਪੁੱਤਰਾਂ ਦੇ ਟੁਕੜਿਆਂ ਦੀ ਗੱਲ ਚੱਲਦੀ ਏ ਉਦਣ ਸਾਨੂੰ ਲਾਹੌਰ ਨਹੀਂ ਭੁੱਲਦਾ। ਤੇ ਜਦੋਂ ਕਿਸੇ ਅਸੀਂ ਆਪਣੇ ਰਾਜ ਦੀ ਗੱਲ ਕਰਦੇ ਹਾਂ ਕਿ ਕਦੀ ਹੁੰਦੇ ਸੀ ਮਾਲਕ ਅਸੀਂ ਵੀ ਦੇਸ਼ ਪੰਜਾਬ ਦੇ, ਉਦਣ ਸਾਨੂੰ ਸ਼ੇਰੇ ਪੰਜਾਬ ਦੀ ਸਮਾਧ ਕਦੀ ਨਹੀਂ ਭੁੱਲਦੀ। ਮੇਰੇ ਕਹਿਣ ਤੋਂ ਮੁਰਾਦ ਕਿ ਸਿਰਫ ਤਾਂ ਸਿਰਫ ਇੱਕ ਪਹਿਰਾ ਹੈ ਜਿਹੜਾ ਸਾਨੂੰ ਸਾਡੇ ਅਤੀਤ ਨਾਲ ਜੋੜਦਾ ਹੈ। ਸਿੱਖ ਨੂੰ ਨਨਕਾਣਾ ਸਾਹਿਬ ਨਹੀਂ ਭੁੱਲਦਾ, ਸਿੱਖ ਨੂੰ ਉੱਥੋਂ ਦੇ ਗੁਰਦੁਆਰੇ ਨਹੀਂ ਭੁੱਲਦੇ। ਡਾਕਟਰ ਸਾਹਿਬ ਨਾਲ ਵਿਚਾਰ ਕਰ ਰਿਹਾ ਸਾਂ, ਉਹ ਕਹਿ ਰਹੇ ਸਨ ਤਕਰੀਬਨ 150 ਗੁਰਦੁਆਰਾ ਨਨਕਾਣਾ ਸਾਹਿਬ ਤੋਂ ਇਲਾਵਾ ਕਰੀਬ ਏਦੋਂ ਵੱਧ ਵੀ ਹੋ ਸਕਦੇ ਨੇ, 150 ਦੇ ਕਰੀਬ ਗੁਰਦੁਆਰੇ ਜਿਹੜੇ ਨੇ ਉਹ ਪਾਕਿਸਤਾਨ ਦੀ ਧਰਤੀ ਤੇ ਰਹਿ ਗਏ। ਗੁਰੂ ਕੇ ਸਿੱਖੋ ਆਓ, ਮੈਂ ਸੰਖੇਪ ਜੀ ਪੰਛੀ ਧਾਤ ਆਪ ਜੀ ਦੀ ਉਸ ਧਰਤੀ ਵੱਲ ਪਵਾਣੀ ਚੰਨ ਭਾਵਾਂ ਸਾਡੇ ਬਜ਼ੁਰਗ ਉਸ ਧਰਤੀ ਤੋਂ ਆਏ। ਸਾਡਾ ਜ਼ਿਲ੍ਹਾ ਵੀ ਸ਼ੇਖਪੁਰਾ ਸੀ, ਸਾਡਾ ਪਿੰਡ ਸੀ ਚੂੜਕਾਣਾ। ਇਹ ਨਹੀਂ ਕਿ ਕੇਵਲ ਆਪਣੀ ਖੌਣ ਹੋਮੇ ਲਈ, ਪਿੰਡ ਚੂੜਕਾਣਾ ਸੀ, ਜ਼ਿਲ੍ਹਾ ਸ਼ੇਖਪੁਰਾ ਸੀ, ਬਾਬੇ ਨਾਨਕ ਦੀ ਧਰਤੀ ਨਾਲ ਸੰਬੰਧਿਤ ਸਨ ਸਾਡੇ ਬਜ਼ੁਰਗ। ਉਹਨਾਂ ਤੋਂ ਕੁਝ ਸੁਣਿਆ, ਕੁਝ ਇੱਥੇ ਗੁਰਮੁਖਾਂ ਤੋਂ ਸੁਲਝਣਾ ਸੁਣਿਆ, ਜਿੰਨਾ ਤੱਕਿਆ ਤੇ ਜਿੰਨਾ ਕੁਝ ਪੜ੍ਹਨ ਨੂੰ ਮਿਲਿਆ, ਨਨਕਾਣਾ ਸਾਹਿਬ ਦੀ ਧਰਤੀ ਜਿਹਨੂੰ ਕਦੀ ਰਾਏ ਭੋਏ ਦੀ ਤਲਵੰਡੀ ਕਿਹਾ ਜਾਂਦਾ ਸੀ, ਉਸ ਵੇਲੇ ਦਾ ਹਾਕਮ ਸੀ ਰਾਏ ਬੁਲਾਰ। ਰਾਏ ਬੁਲਾਰ ਦੇ ਪਿਤਾ ਦਾ ਨਾਮ ਸੀ ਰਾਏ ਭੋਏ। ਇਹਨੂੰ ਉਸ ਵੇਲੇ ਸ਼ਬਦ ਦਿੱਤਾ ਸੀ ਰਾਏ ਭੋਏ ਦੀ ਤਲਵੰਡੀ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਸੱਚੇ ਪਾਤਸ਼ਾਹ ਜੀ ਦੀ ਆਮਦ ਹੋਈ ਤੇ ਰਾਏ ਭੋਏ ਦੀ ਤਲਵੰਡੀ ਤੇ ਸਭ ਤੋਂ ਪਹਿਲੀ ਦਾਤ ਜਦੋਂ ਉਸ ਧਰਤੀ ਤੇ ਮਿਲੀ, ਮਾਂ ਤ੍ਰਿਪਤਾ ਉਹਦੀ ਕੁੱਖ ਨੂੰ ਭਾਗ ਲੱਗਾ। ਬਾਬੇ ਕਾਲੂ ਦੇ ਘਰ ਅੰਦਰ ਮੇਰੇ ਗੁਰੂ ਨਾਨਕ ਸਾਹਿਬ ਆਏ ਨੇ। ਪਹਿਲਾ ਦੀਦਾਰ ਦੌਲਤਾਂ ਦਾਈ ਨੇ ਪਾਇਆ, ਪਹਿਲੀ ਸਿੱਖ ਬੇਬੇ ਨਾਨਕੀ ਬਣੀ, ਪਹਿਲਾ ਮੁਰੀਦ ਰਾਏ ਬੁਲਾਰ ਬਣਿਆ। ਜਦੋਂ ਤੱਕਨੇ ਹਾਂ ਕਿ ਉਹ ਪਿਛਲੇ ਦਿਨ ਵੀ ਅਰਜ਼ ਕੀਤੀ ਸੀ, ਅੱਜ ਇਸ ਕਰਕੇ ਉਸ ਧਰਤੀ ਦੀ ਗੱਲ ਚੱਲੀ ਏ। ਗੁਰੂ ਨਾਨਕ ਸਾਹਿਬ ਪਹਿਲੀ ਆਮਦ ਜਦੋਂ ਪਹਿਲੇ ਦੀਦਾਰ ਪਾਏ ਨੇ ਦੌਲਤਾਂ ਦਾਈ ਨੇ, ਤੇ ਵਾਕਈ ਉਹਨੂੰ ਮੇਰੇ ਬਾਬੇ ਦੀ ਪਹਿਲੀ ਨਜ਼ਰ ਨੇ, ਪਹਿਲੀ ਰਹਿਮਤ ਨੇ ਜਨਮਾਂ ਜਨਮਾਂਤਰਾਂ ਦੀ ਭੁੱਖੀ ਦੇ ਅੰਦਰ ਨੂੰ ਤ੍ਰਿਪਤ ਕਰ ਦਿੱਤਾ। ਤੇ ਜਿਹੜੀ ਲੋਕਾਂ ਦੇ ਘਰ ਦਾਣੇ ਮੰਗਦੀ ਸੀ ਉਹਦੀ ਜ਼ਬਾਨ ਤੇ ਪਹਿਲੀ ਵਾਰੀ ਸ਼ਬਦ ਆਇਆ ਸੀ ਕਿ ਬਾਬਾ ਕਾਲੂ ਅੱਜ ਰਹਿਣ ਦੇ ਮੈਂ ਬਹੁਤ ਰੱਜੀ। ਪੁੱਛਿਆ ਕਿਉਂ? ਕਹਿਣ ਲੱਗੇ ਤੇਰੇ ਪੁੱਤਰ ਦੀ ਪਹਿਲੀ ਨਜ਼ਰ ਨੇ ਤੇ ਉਹਦੀ ਪਹਿਲੀ ਮੁਸਕਰਾਹਟ ਨੇ ਮੇਰੇ ਅੰਦਰ ਦੀ ਭੁੱਖ ਨੂੰ ਦੂਰ ਕਰ ਦਿੱਤਾ ਹੈ। ਉਹ ਵੇ ਸਾਡੀ ਨਨਕਾਣਾ ਸਾਹਿਬ ਦੀ ਧਰਤੀ। ਉਸ ਤੋਂ ਬਾਅਦ ਪਹਿਲਾ ਸਿੱਖ ਬੇਬੇ ਨਾਨਕੀ ਹੈ। ਭਾਵੇਂ 5 ਸਾਲ ਮੇਰੇ ਗੁਰੂ ਨਾਨਕ ਸਾਹਿਬ ਤੋਂ ਵੱਡੀ ਹੈ, ਪਰ ਉਹਨੇ ਫਿਰ ਵੀ ਕਦੀ ਵੀਰ ਨਹੀਂ, ਉਹਨੇ ਪੀਰ ਜਾਣ ਕੇ ਗੁਰੂ ਜਾਣ ਕੇ ਮੰਨਿਆ ਹੈ। ਉਸੇ ਧਰਤੀ ਤੇ ਮੇਰੇ ਬਾਬੇ ਨੇ ਕਿੰਨੇ ਚੋਜ ਕੀਤੇ। ਕਿਵੇਂ ਸਿੱਖ ਭੁੱਲ ਜਾਏਗਾ ਨਨਕਾਣਾ ਸਾਹਿਬ ਨੂੰ? ਦੇਖੋ, ਇੱਕ ਤਾਂ ਬਾਬੇ ਜੀ ਦੀ ਆਮਦ ਦਾ ਘਰ ਜਿੱਥੋਂ ਸਿੱਖੀ ਦਾ ਮੁੱਢ ਮੂਲ ਸ਼ੁਰੂ ਹੁੰਦਾ ਹੈ। ਭਾਵੇਂ ਅਸੀਂ ਬਾਅਦ ਵਿੱਚ ਕਈ ਸਥਾਨ ਵਰਤੀ ਜਾਂਦੇ ਹਾਂ ਨਾ, ਪਰ ਮੈਂ ਕਹਿੰਦਾ ਹੁੰਦਾ ਸਿੱਖੀ ਦਾ ਮੂਲ ਨਨਕਾਣਾ ਸਾਹਿਬ ਜੀ ਦੀ ਧਰਤੀ ਹੈ ਤੇ ਇਸ ਧਰਤੀ ਤੇ ਬਾਬੇ ਨੇ ਕਈ ਕੌਤਕ ਕੀਤੇ। ਇੱਥੇ ਉਹ ਅਸਥਾਨ ਨੇ ਜਿੱਥੇ ਬੱਚਿਆਂ ਨਾਲ ਖੇਡੇ ਸਨ, ਇੱਥੇ ਉਹ ਅਸਥਾਨ ਨੇ ਜਿੱਥੇ ਬਾਬੇ ਨੇ ਮੱਝੀਆਂ ਚਾਰੀਆਂ ਸਨ, ਇੱਥੇ ਉਹ ਅਸਥਾਨ ਨੇ ਜਿੱਥੇ ਸੱਪ ਨੇ ਛਾਵਾਂ ਕੀਤੀਆਂ ਸਨ, ਇੱਥੇ ਉਹ ਅਸਥਾਨ ਨੇ ਜਿੱਥੇ ਉੱਜੜੀਆਂ ਖੇਤੀਆਂ ਪਰਤ ਕੇ ਹਰੀਆਂ ਹੋਈਆਂ ਸਨ। ਮੈਂ ਸੰਖੇਪ ਵਿੱਚ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਾਂ। ਇੱਕ ਤਾਂ ਜਨਮ ਅਸਥਾਨ ਜਿੱਥੇ ਸਿੱਖ ਨੂੰ ਅੱਜ ਵੀ ਇੱਕ ਤੜਫ ਹੈ ਕਿ ਉਸ ਘਰ ਦੇ ਮੈਨੂੰ ਖੁੱਲੇ ਦਰਸ਼ਨ ਦੀਦਾਰ ਮਿਲਣ, ਅੱਗੇ ਨਾਲੋਂ ਕੁਝ ਸਹੂਲਤ ਵੀ ਹੋਈ। ਦੇਖੋ, ਉਸ ਧਰਤੀ ਦੇ ਉੱਤੇ ਹੀ ਮੇਰੇ ਬਾਲਾ ਪ੍ਰੀਤਮ ਮੇਰੇ ਕਲ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਨੇ ਉੱਥੇ ਜਦੋਂ ਬਾਲ ਉਮਰ ਵਿੱਚ ਬੱਚਿਆਂ ਨਾਲ ਖੇਡੇ ਨੇ, ਉਸ ਥਾਂ ਨੂੰ ਵੀ ਆਪਾਂ ਦੇਖਦੇ ਹਾਂ। ਉਸ ਤੋਂ ਇਲਾਵਾ ਉੱਥੇ ਜਿਹੜੀ ਰਹਿਮਤ ਕੀਤੀ, ਜਦੋਂ ਅਸੀਂ ਮਾਲਜੀ ਸਾਹਿਬ ਦੀ ਗੱਲ ਕਰਨੇ ਹਾਂ, 11 ਸਾਹਿਬ ਦੀ ਗੱਲ ਕਰਨੇ ਹਾਂ, ਤੇ ਇੱਕ ਗੱਲ ਸਾਹਮਣੇ ਆ ਜਾਂਦੀ ਏ ਕਿ ਬਾਲ ਉਮਰ ਵਿੱਚ ਮੱਝੀਆਂ ਚਾਰਦੇ ਦੇ ਮੁੱਖ ਉੱਤੇ ਸੱਪ ਨੇ ਛਾਵਾਂ ਵੀ ਕੀਤੀਆਂ। ਸਾਡੇ ਕਈ ਵਾਰੀ ਲੋਕ ਇਹ ਕਹਿੰਦੇ ਨੇ ਇਹ ਬੱਚਿਆਂ ਵਾਲੀਆਂ ਸਾਖੀਆਂ, ਬੜੀਆਂ ਪੁਰਾਣੀਆਂ ਸਾਖੀਆਂ। ਡਾਕਟਰ ਤਾਰਨ ਸਿੰਘ ਨੇ ਇੱਕ ਗੱਲ ਕਹੀ ਸੀ, ਉਹ ਕਹਿੰਦਾ ਅਸਲ ਵਿੱਚ ਸਾਨੂੰ ਸਾਖੀਆਂ ਦੀ ਵਿਆਖਿਆ ਕਰਨਾ ਆਈ ਨਾ, ਅਸੀਂ ਉਹਨਾਂ ਡੂੰਘੀਆਂ ਰਮਜ਼ਾਂ ਨੂੰ, ਉਹਨਾਂ ਘੁੰਡੀਆਂ ਨੂੰ ਖੋਲ ਨਾ ਸਕੇ ਕਿ ਆਖਰ ਉਹ ਸਾਖੀ ਦਾ ਪ੍ਰਤੀਕ ਕੀ, ਉਹ ਸਿਧਾਂਤ ਕੀ, ਸੱਪ ਨੇ ਛਾਂ ਕੀਤੀ ਇਹਦਾ ਭਾਵ ਕੀ ਸੀ, ਤੇ ਆਪਣੇ ਮਨ ਵਿੱਚ ਰੰਚਕ ਮਾਤਰ ਵੀ ਸ਼ੰਕਾ ਨਹੀਂ ਕਿ ਉਸ ਧਰਤੀ ਤੇ ਸੱਪ ਨੇ ਛਾਂ ਕੀਤੀ ਕਿ ਨਾ ਛਾਂ ਕੀਤੀ। ਉਹ ਕਹਿੰਦਾ ਦੁਨੀਆਂ ਦੇ ਲੋਕੋ, ਸੱਪ ਕੋਲ ਜ਼ਹਿਰ ਹੈ, ਪਰ ਜ਼ਹਿਰ ਦਾ ਪੀੜਿਆ ਸੱਪ ਚੰਦਨ ਕੋਲ ਆਉਂਦਾ ਹੈ। ਨਨਕਾਣੇ ਸਾਹਿਬ ਦੀ ਧਰਤੀ ਤੇ ਦੁਨੀਆਂ ਦਾ ਚੰਦਨ ਤਾਂ ਸੱਪ ਨੂੰ ਓਨੀ ਦੇਰ ਤੱਕ ਠੰਡ ਦਿੰਦਾ ਜਿੰਨੀ ਦੇਰ ਤੱਕ ਚੰਦਨ ਨੂੰ ਚੱਟਦਾ ਹੈ। ਕਹਿਣ ਲੱਗੇ ਸੱਪ ਕਿਉਂ ਨਹੀਂ ਆਵੇਗਾ, ਗੁਰੂ ਨਾਨਕ ਸਾਹਿਬ ਕੋਲ ਚੰਦਨ ਨਾਲੋਂ ਕਈ ਗੁਣਾ ਵੱਧ ਠੰਡ ਹੈ। ਕਹਿਣ ਲੱਗੇ ਸੱਪ ਰਾਗ ਦਾ ਆਸ਼ਕ ਹੈ, ਗੁਰੂ ਨਾਨਕ ਸਾਹਿਬ ਰਾਗ ਦੇ ਸੋਮੇ ਨੇ, ਸੱਪ ਉੱਥੇ ਕਿਉਂ ਨਹੀਂ ਆਵੇਗਾ? ਕਹਿਣ ਲੱਗੇ ਸੱਪ ਖਜ਼ਾਨਿਆਂ ਤੇ ਜਾਂਦਾ ਹੈ, ਗੁਰੂ ਨਾਨਕ ਸਾਹਿਬ ਕੋਲ ਦੀਨ ਦੁਨੀਆਂ ਦਾ ਖਜ਼ਾਨਾ ਹੈ। ਕਹਿਣ ਲੱਗੇ ਦੁਨੀਆਂ ਦੇ ਲੋਕੋ, ਇਹ ਕੇਵਲ ਇੱਥੇ ਬਸ ਨਹੀਂ ਕਿ ਸੱਪ ਜਿੱਦਨ ਜ਼ਹਿਰ ਨਾਲ ਕੰਬਦਾ ਹੈ ਤੇ ਗੁਰੂ ਨਾਨਕ ਕੋਲ ਉਹ ਨਾਮ ਹੈ ਜਿਹੜਾ ਜ਼ਹਿਰ ਨੂੰ ਵੀ ਅੰਮ੍ਰਿਤ ਦੇ ਵਿੱਚ ਤਬਦੀਲ ਕਰ ਸਕਦਾ ਹੈ। ਸਿੱਖ ਉਸ ਧਰਤੀ ਤੇ ਕੇਵਲ ਅਸੀਂ ਸਾਖੀਆਂ ਪੜ੍ਹਦੇ ਰਹੇ ਹਾਂ, ਸੁਣਦੇ ਰਹੇ ਹਾਂ, ਉਸ ਧਰਤੀ ਤੇ ਸੱਪ ਨੇ ਛਾਵਾਂ ਕੀਤੀਆਂ। ਦੂਜੀ ਗੱਲ, ਜਦੋਂ 11 ਸਾਹਿਬ ਨੂੰ ਤੱਕਨੇ ਹਾਂ ਤੇ ਪੁਰਾਤਨ ਜਨਮ ਸਾਖੀ ਵਾਲੇ ਨੇ ਸ਼ਬਦ ਬੜੇ ਭਾਵਪੂਰਤ ਕਹੇ ਨੇ, ਕਹਿੰਦੇ ਨੇ ਕਿ ਅੱਜ ਜ਼ਿਮੀਦਾਰ ਨੇ ਸ਼ਿਕਾਇਤ ਕੀਤੀ, ਜਦੋਂ ਖੇਤ ਨੂੰ ਉਜਾੜ ਦਿੱਤਾ ਮੱਝੀਆਂ ਨੇ, ਤੇ ਬਾਬਾ ਜੀ ਨੇ ਸ਼ਬਦ ਪਤਾ ਬੜੇ ਸੋਹਣੇ ਵਰਤੇ, ਉੱਚੀ ਸਾਰੀ ਰੌਲਾ ਪਾ ਕੇ ਕਹਿੰਦਾ ਪਟਵਾਰੀ ਦੇ ਪੁੱਤਰ ਨੇ ਮੇਰਾ ਖੇਤ ਉਜਾੜ ਦਿੱਤਾ। ਬਾਬਾ ਜੀ ਕਹਿੰਦੇ ਨੇ ਭਾਈ ਵੇ, ਆਵਾਜ਼ ਦਿੱਤੀ, ਭਾਈ ਵੇ ਤੇਰਾ ਕੁਛ ਨਹੀਂ ਉਜੜਿਆ। ਉਹ ਕਿੱਥੇ ਸਮਝੇ, ਭਾਈ ਵੇ ਤੇਰਾ ਕੁਛ ਨਹੀਂ ਉਜੜਿਆ। ਕਹਿਣ ਲੱਗੇ ਸਬਰ ਕਰ, ਖੁਦਾ ਇਸੇ ਵਿੱਚ ਬਰਕਤ ਕੱਟ ਸੀ, ਰੱਬ ਇਹਦੇ ਵਿੱਚ ਬਰਕਤ ਪਾਏਗਾ। ਉਹ ਧਰਤੀ ਜਿੱਥੇ ਕਿਹਾ ਸੀ ਕਿ ਖੁਦਾਏ ਇਸੇ ਵਿੱਚ ਬਰਕਤ ਕੱਸੀ, ਉਹ ਨਨਕਾਣਾ ਸਾਹਿਬ ਦੀ ਧਰਤੀ ਹੈ। ਕਦੀ ਤੱਕੋ, ਪਾਂਧੇ ਨੇ ਅੱਜ ਤੱਕ ਅਨੇਕਾਂ ਵਿਦਿਆਰਥੀ ਪੜ੍ਹਾਏ, ਪਰ ਅੱਜ ਪਹਿਲਾ ਸਿਖਿਆਰਥੀ, ਪਹਿਲਾ ਵਿਦਿਆਰਥੀ ਸੀ ਜਿਹਨੇ ਇੱਕੋ ਗੱਲ ਕਹੀ ਸੀ, ਪਾਂਧਾ ਜੀ ਲੇਖੇ ਜੋਖੇ ਬਾਰੇ ਤਾਂ ਬਹੁਤ ਕੁਝ ਪੜ੍ਹਾ ਦੇਣਗੇ, ਮੈਨੂੰ ਇਹੋ ਜਿਹੀ ਪੜ੍ਹਾਈ ਕਰਾ ਦਿਓ ਕਿ ਰੱਬ ਦੇ ਘਰ ਦੇ ਲੇਖੇ ਨਿਬੜ ਜਾਣ। ਉਹ ਅਸੀਂ ਮੰਗਦੇ ਹਾਂ ਕਿ ਸਾਨੂੰ ਉਹਨਾਂ ਗੁਰਦੁਆਰਿਆਂ ਦੇ ਦਰਸ਼ਨ ਹੋਣ ਜਿੱਥੇ ਕਿਹਾ ਸੀ ਪੱਤੀ ਲਿਖਦਿਆਂ, ਸੱਸੈ ਸੋਏ ਸ੍ਰਿਸ਼ਟ ਜਿਨ ਸਾਜੀ, ਸਭਨਾ ਸਾਹਿਬ ਏਕ ਭਇਆ, ਸੇਵਤ ਰਹਿਚਿਤ ਜਿਨਕਾ ਲਾਗਾ, ਆਇਆ ਤਿਨਕਾ ਸਬਲ ਭਇਆ। ਜਿੱਥੇ ਕਿਹਾ ਸੀ ਮਨ ਕਾਏ ਭੁੱਲੇ ਮੂੜ ਮਨਾ, ਜਦ ਲੇਖਾ ਦੇਵੈ ਵੀਰਾ ਤਾਂ ਉਹ ਪੜਿਆ ਜਿੱਥੇ ਪਾਂਦੇ ਨੇ ਕਿਹਾ ਬਾਬਾ ਕਿ ਮੈਂ ਅੱਜ ਤੀਕਰਾਂ ਦੁਨੀਆਂ ਦੀਆਂ ਪੱਟੀਆਂ ਪੜਨੀਆਂ ਸਿਖਾਈਆਂ ਨੇ, ਮੈਨੂੰ ਕੋਈ ਨੀ ਪੱਟੀ ਆਉਂਦੀ, ਲੇਖੇ ਕਿਵੇਂ ਨਿਬੜਦੇ ਨੇ। ਉੱਥੇ ਫਿਰ ਪੱਟੀ ਲਿਖਾਈ ਸੀ, ਜਾਲ ਮੋਹ ਘਸ ਮਸ ਕਰ, ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿੱਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ। ਪਾਂਦਾ ਜੀ ਲਿਖ ਨਾਮ ਸਲਾਹ ਲਿਖ, ਲਿਖ ਅੰਤ ਨਾ ਪਹਿਰਾ ਵਾਰ, ਬਾਬਾ ਇਹ ਲੇਖਾਂ ਲਿਖ ਜਾਣ, ਜਿੱਥੇ ਲੇਖਾਂ ਮੰਗੀਆ ਤਿੱਥੇ ਹੋਏ ਸੱਚਾ ਨਿਸ਼ਾਨ। ਨਨਕਾਣਾ ਸਾਹਿਬ ਦੀ ਧਰਤੀ ਹਜ਼ੂਰ ਕਿਰਪਾਲੂ ਜੀ ਸੱਚਾ ਸੌਦਾ ਕਰਨ ਗਏ ਨੇ। ਬਾਪੂ ਨੇ ਕਿਹਾ ਸੀ ਖਰੇ ਸੌਦੇ ਬਾਰੇ, ਅਸੀਂ ਅੱਜ ਤੱਕ ਇਹ ਜ਼ਰੂਰ ਕਹਿ ਦਿੰਦੇ ਖਰੇ ਸੌਦੇ ਦੀ ਸਾਖੀ ਜਣਾ ਕਣਾ ਚਲਾਉਂਦਾ। ਮੈਂ ਕਹਿੰਦਾ ਸੁਣਾਈਆਂ ਜ਼ਰੂਰ, ਪੜੀਆਂ ਜ਼ਰੂਰ, ਪਰ ਬਾਬਾ ਤੇਰੇ ਵਰਗਾ ਸੌਦਾ ਕਿਸੇ ਟਾਵੇਂ ਟਾਵੇਂ ਨੇ ਕੀਤਾ। ਖਰਾ ਸੌਦਾ ਕਿੰਨੇ ਕਰਨਾ? ਆਪ ਗਏ ਨੇ ਉੱਥੇ ਲੋੜਵੰਦ ਭੁੱਖੇ ਸਾਧੂ ਨੇ, ਉਹਨਾਂ ਨੂੰ ਹਜ਼ੂਰ ਨੇ ਪ੍ਰਸ਼ਾਦ ਪਾਣੀ ਛਕਾਇਆ ਹੈ। ਜਦੋਂ ਵਾਪਸ ਆਏ ਨੇ ਆਪ ਘਰ ਨਹੀਂ ਗਏ। ਭਾਈ ਵੀਰ ਸਿੰਘ ਉਹਨਾਂ ਨੇ ਇੱਥੇ ਸ਼ਬਦ ਬੜੇ ਭਾਵਪੂਰਤ ਗਏ, ਕਹਿਣ ਲੱਗੇ ਵਾਪਸ ਆਪ ਘਰ ਨਹੀਂ ਆਏ, ਸਾਥੀ ਨਾਲ ਦਾ ਘਰ ਚਲਾ ਗਿਆ ਹੈ। ਬਾਬਾ ਕਾਲੂ ਜੀ ਨੇ ਜਦੋਂ ਪੁੱਛਿਆ ਨਾਨਕ ਨਹੀਂ ਆਏ, ਉਹਨੇ ਸਾਰੀ ਗੱਲ ਕਹਿ ਦਿੱਤੀ ਕਿ ਅਸਲ ਵਿੱਚ 20 ਰੁਪਈਆਂ ਦਾ ਉਹਨੇ ਰਸਤ ਪਾਣੀ ਲੈ ਕੇ ਲੋੜਵੰਦ ਭੁੱਖੇ ਸਾਧਵਾਂ ਨੂੰ ਪ੍ਰਸ਼ਾਦ ਪਾਣੀ ਛਕਾ ਦਿੱਤਾ ਹੈ। ਪੁੱਛਿਆ ਆਪ ਕਿੱਥੇ? ਕਹਿਣ ਲੱਗੇ ਆਪ ਉਹ ਬਾਹਰ ਲੁਕ ਗਏ ਨੇ। ਉਹ ਅਸਥਾਨ ਹੈ ਤੰਬੂ ਸਾਹਿਬ, ਜਿੱਥੇ ਸਿੱਖ ਅੱਜ ਵੀ ਚਾਹੁੰਦਾ ਕਿ ਮੈਨੂੰ ਉਸ ਅਸਥਾਨ ਦੇ ਦੀਦਾਰ ਹੋ ਜਾਣ। ਤੰਬੂ ਸਾਹਿਬ ਨੇ ਬਾਬਾ ਕਾਲੂ ਜੀ ਆਪ ਗਏ ਨੇ? ਕਹਿੰਦੇ ਨੇ ਜਾਂਦਿਆਂ ਸਾਰ ਮੇਰੇ ਗੁਰੂ ਨਾਨਕ ਸਾਹਿਬ ਨੂੰ ਬਾਹਾਂ ਤੋਂ ਪਕੜਿਆ, ਹਜ਼ੂਰ ਕੁਛ ਨਹੀਂ ਬੋਲੇ, ਨੀਵੀਂ ਪਾਈ, ਅੱਖਾਂ ਗੁੱਸੇ ਨਾਲ ਬਾਬੇ ਕਾਲੂ ਦੀਆਂ ਲਾਲ ਨੇ, ਇੱਕੋ ਦਮ ਪੂਰੇ ਜ਼ੋਰ ਦੇ ਨਾਲ ਮੇਰੇ ਸਾਈਂ ਦੇ ਮੁੱਖ ਤੇ ਚਪੇੜਾਂ ਮਾਰੀਆਂ। ਕਹਿੰਦੇ ਨੇ ਕਵੀ ਸੰਤੋਖ ਸਿੰਘ ਇਸ ਤਰ੍ਹਾਂ ਲੀਲ ਪੈ ਗਏ, ਇਸ ਤਰ੍ਹਾਂ ਦਾਗ ਪੈ ਗਏ ਜਿਵੇਂ ਚਿੱਟੇ ਕਮਲ ਦੇ ਫੁੱਲ ਤੇ ਕਾਲੇ ਰੰਗ ਦੇ ਭਵਰੇ ਬੈਠੇ ਹੋ। ਜਦੋਂ ਚਪੇੜਾਂ ਮਾਰੀਆਂ ਬੇਬੇ ਨਾਨਕੀ ਆਪ ਦੌੜ ਕੇ ਉੱਥੇ ਪਹੁੰਚੀ। ਉੱਥੇ ਸ਼ਬਦ ਨੇ ਕਿ ਆਪਣੀ ਧੀ ਵਾਲਾ ਜ਼ੋਰ ਦਿਖਾਉਂਦਿਆਂ ਉਹਨੇ ਆਪਣੇ ਬਾਪੂ ਦੀਆਂ ਬਾਹਾਂ ਪਕੜ ਲਈਆਂ ਤੇ ਸ਼ਬਦ ਸਨ ਕਿ ਮੇਰੇ ਵੀਰ ਤੇ ਹੱਥ ਨਾ ਚੁੱਕੋ, ਤਾਂ ਕੀ ਹੋਇਆ ਜੇ ਵੀਹ ਵੀਹ ਰੁਪਈਏ ਚਲੇ ਗਏ? ਬਾਪੂ ਤੇਰੇ ਘਰ ਰੁਪਈਆਂ ਦਾ ਕੋਈ ਘਾਟਾ ਹੈ? ਹਜ਼ੂਰ ਗੁਰੂ ਨਾਨਕ ਸਾਹਿਬ ਆਏ ਨੇ। ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ, ਇਹ ਨਨਕਾਣਾ ਸਾਹਿਬ ਕਿਵੇਂ ਬਣ ਗਿਆ? ਆਏ ਨੇ ਖੈਰ ਰਾਏ ਭੋਏ ਦੀ ਤਲਵੰਡੀ, ਅੱਜ ਕਿਸੇ ਨੇ ਜਾ ਕੇ ਗੱਲ ਦੱਸੀ ਏ ਰਾਏ ਬੁਲਾਰ, ਜਿਸ ਗੁਰੂ ਨਾਨਕ ਦਾ ਤੂੰ ਮੁਰੀਦ ਬਣਿਆ ਹੈ। ਬੇਨਤੀ ਕਰਾਂ, ਇਸ ਤੋਂ ਪਹਿਲਾਂ ਇੱਕ ਵਾਰੀ ਗੁਰੂ ਨਾਨਕ ਸਾਹਿਬ ਨੂੰ ਝਿੜਕਿਆ ਸੀ ਬਾਬੇ ਕਾਲੂ ਨੇ, ਇੱਥੋਂ ਤੱਕ ਕਿ ਪੰਡਿਤ ਹਰਦਿਆਲ ਨੂੰ ਵੀ ਇਹ ਸ਼ਬਦ ਕਹੇ ਸਨ ਕਿ ਜਿੱਦਣ ਇਹਦਾ ਜਨਮ ਹੋਇਆ ਸੀ ਉਦਣ ਤਾਂ ਤੂੰ ਕਹਿੰਦਾ ਸੈ ਇਹਦੇ ਸਿਰ ਤੇ ਛਤਰ ਚੁੱਲਣਗੇ, ਚੰਗੇ ਸਿਰ ਤੇ ਛਤਰ ਚੁਲਾਏ ਨੀ, ਜਿਹੜਾ ਘਰ ਦਾ ਸਮਾਨ ਏ ਉਹ ਵੀ ਬਾਹਰ ਕੱਢ ਕੇ ਸੱਟਣ ਲੱਗ ਪਿਆ। ਪੰਡਿਤ ਹਰਦਿਆਲ ਨੇ ਖਲੋ ਕੇ ਕਿਹਾ ਸੀ ਬਾਬਾ ਜੀ ਮੈਨੂੰ ਅਸਲ ਵਿੱਚ ਭੁੱਲ ਗਈ ਇੱਕ ਗੱਲ ਦੱਸਣੀ। ਕਹਿੰਦਾ ਪੱਤਰੀ ਕੁਝ ਹੋਰ ਵੀ ਕਹਿੰਦੀ ਸੀ, ਕਿਉਂਕਿ ਉਸ ਵੇਲੇ ਉਹਨਾਂ ਸਿਸਟਮ ਅਪਣਾਇਆ ਘਰਦਿਆਂ ਨੇ, ਬਾਬੇ ਨੇ ਸਵੀਕਾਰ ਨਹੀਂ ਕੀਤਾ। ਕਹਿਣ ਲੱਗਾ ਭੁੱਲ ਕੀ ਗਏ? ਕਹਿਣ ਲੱਗੇ ਮੈਂ ਭੁੱਲ ਇਹ ਗਿਆ ਵਾਂ ਇਹਦੇ ਸਿਰ ਤੇ ਤਾਂ ਛਤਰ ਚੁੱਲਣਗੇ ਪਰ ਤੈਨੂੰ ਨਜ਼ਰ ਉਦੋਂ ਆਉਣਗੇ ਜਦੋਂ ਅੰਤਲਾ ਸਮਾਂ ਆਵੇਗਾ, ਪਹਿਲਾਂ ਤੈਨੂੰ ਸਮਝ ਕੋਈ ਨਹੀਂ ਪੈਣੀ ਮੇਰਾ ਪੁੱਤਰ ਹੈ ਕੀ। ਕਵੀ ਸੰਤੋਖ ਸਿੰਘ ਨੇ ਉੱਤੇ ਸ਼ਬਦ ਕਹੇ ਨੇ, ਕਹਿਣ ਲੱਗੇ ਬੜੇ ਪਿਆਰ ਦੇ ਬਾਬਾ ਕਾਲੂ ਜੀ ਕਹਿੰਦੇ ਨੇ ਭਲੋ ਛਤਰ ਮੁਝ ਧਾਮ ਫਰਾਇਓ, ਅਗਲੀ ਦੀਨੀ ਬਸਤ ਗਵਾਇਓ। ਚੰਗਾ ਮੇਰੇ ਸਿਰ ਦੇ ਘਰ ਦੇ ਵੀ ਛਤਰ ਝੁਲਾਇਆ ਸੂ, ਅਗਲਾ ਸਮਾਨ ਵੀ ਸੱਟਣ ਲੱਗ ਪਿਆ ਬਾਹਰ। ਭਲੋ ਛਤਰ ਮੁਝ ਧਾਮ ਫਰਾਇਓ, ਅਗਲੀ ਦੀਨੀ ਬਸਤ ਗਵਾਇਓ। ਤੇ ਅੱਗੋ ਫਿਰ ਉਹਨੇ ਪੰਡਿਤ ਨੇ ਕਿਹਾ ਸੀ, ਕਹਿਣ ਲੱਗੇ ਮੈਨੂੰ ਭੁੱਲ ਗਿਆ ਬਾਲਕ ਕੇ ਸੰਬੰਧੀ ਜੇਤੇ, ਉਹ ਕਹਿ ਰਿਹਾ ਮੈਂ ਭੁੱਲ ਗਿਆ ਸਾਂ ਕਿ ਬਾਲਕ ਕੇ ਸੰਬੰਧੀ ਸੇਤੇ ਮੈਂ ਮਾਂ ਲੱਖ ਨਾ ਸਕਾਂਗੇ ਤੇ ਤੈਨੂੰ ਸਮਝ ਕੋਈ ਨੀ ਪੈਣੀ ਪਰ ਪੈਗੀ ਜਿੱਦਣ ਅੰਤਲੇ ਸਵਾਸਾਂ ਤੇ ਪਿਆ ਹੋਵੇਗਾ। ਉਹ ਧਰਤੀ ਉੱਥੇ ਇੱਕ ਗੱਲ ਕਹੀ ਸੀ ਰਾਏ ਬੁਲਾਰ ਨੇ, ਮੈਂ ਕਹਿੰਦਾ ਉਸ ਦੀ ਔਲਾਦ ਜਾਂ ਉਸ ਦੇ ਖਾਨਦਾਨ ਨੂੰ ਨਮਸਕਾਰ, ਆਪਣੀ ਸੰਕੀਰਨਤਾ ਤੋਂ ਉੱਪਰ ਉੱਠ ਕੇ ਤੱਕੀਏ। ਅਸੀਂ ਤਾਂ ਬਾਬੇ ਨੂੰ ਕੀ ਪਹਿਚਾਣਿਆ? ਉਹਨੇ ਇੱਕ ਗੱਲ ਕਹੀ ਸੀ ਜਨਮ ਸਾਖੀ ਵਾਲਾ, ਕਹਿੰਦਾ ਜਿੱਦਣ ਪਹਿਲੇ ਦਿਨ ਝਿੜਕਿਆ ਤੇ ਕਿਹਾ ਸੀ ਮਤਾ ਨਾਨਕ, ਸ਼ਬਦ ਵਰਤੇ ਮਤਾ ਕਾਲੂ, ਨਾਨਕ ਨੂੰ ਪੁੱਤਰ ਜਾਣ ਕੇ ਝਿੜਕਦਾ ਹੋਵੇ, ਇਹਨੂੰ ਝਿੜਕੀ ਨਾ। ਤੇ ਉਹਨੇ ਹੱਸ ਕੇ ਪੁੱਛਿਆ, ਬਾਬਾ ਕਾਲੂ ਜੀ ਨੇ ਰਾਏ ਜੀ ਕਿ ਤੁਸਾਂ ਕੀ ਦੇਖਿਆ? ਕਹਿਣ ਲੱਗੇ, ਨਾਨਕ ਕਰਕੇ ਤਾਂ ਮੇਰੀ ਤਲਵੰਡੀ ਪੀ ਵਸਦੀ, ਨਾਨਕ ਕਰਕੇ ਤਾਂ ਮੇਰਾ ਘਰ ਹੈ, ਮੈਂ ਤਾਂ ਗੁਰੂ ਨਾਨਕ ਸਾਹਿਬ ਦਾ ਕਰਦਾਰ ਅੱਗੇ ਕਾਰਦਾਰ ਹਾਂ, ਅੱਗੇ ਚਾਕਰ ਹਾਂ, ਮੈਂ ਨੌਕਰ ਹਾਂ। ਅੱਜ ਜਦੋਂ ਚਪੇੜਾਂ ਪਈਆਂ ਨੇ, ਗੁਰੂ ਨਾਨਕ ਸਾਹਿਬ ਅੱਜ ਘਰ ਗਏ, ਨੇਤਰ ਛਲਕੇ ਨੇ ਪਰ ਕਿਹਾ ਕੁਛ ਨਹੀਂ। ਉੱਥੇ ਲਿਖਦਾ ਇੱਕ ਵਿਦਵਾਨ, ਅਸਲ ਵਿੱਚ ਲੁਕਾਈ ਤੈਨੂੰ ਕੀ ਪਤਾ ਹੈ, ਤੂੰ ਚਪੇੜਾਂ ਮਾਰਨ ਜੋਗੀ ਏ, ਤੂੰ ਤਾਨੇ ਕੱਸਣ ਜੋਗੀ ਏ, ਤੂੰ ਉਂਝਾਂ ਲਾਣ ਜੋਗੀ ਏ, ਤੂੰ ਵੱਟੇ ਮਾਰਨ ਜੋਗੀ ਏ, ਤੂੰ ਇਹਨੂੰ ਗੁਲਾਮ ਬਣਾ ਕੇ ਖਰੀਦਣ ਜੋਗੀ ਏ, ਪਰ ਤੈਨੂੰ ਇੰਨਾ ਪਤਾ ਨਹੀਂ ਅੱਜ ਚਪੇੜਾਂ ਖਾਲੀਆਂ ਨੇ, ਵੀਆਂ ਦੀ ਇਹੋ ਜਿਹੀ ਰਸਤ ਪਾ ਗਏ, ਆਉਂਦੀ ਦੁਨੀਆਂ ਤੱਕ ਇਹਦੇ ਪੁੱਤਰਾਂ ਬੱਚਿਆਂ ਤੋਂ ਕਦੀ ਉਹ ਮੁੱਕਣੀ ਹੋਈ ਨਹੀਂ। ਅੱਜ ਤੁਸੀਂ ਜਿੱਥੇ ਬੈਠੇ ਹੋ, ਕਦੀ ਸਕੋ, ਜਿੱਥੇ ਵੀ ਬੈਠੇ ਹੋ, ਮੈਂ ਕਹਿੰਦਾ ਕਦੀ ਲੰਗਰ ਦੇ ਤੋਟੇ ਨਹੀਂ ਆਉਂਦੇ ਪਏ। ਸਿੱਖਾਂ ਆਪਣੇ ਮੁੱਖ ਤੇ ਦਾਗ ਪਵਾਏ, ਇੱਕ ਰੀਤ ਇੱਕ ਮਰਿਆਦਾ ਕਾਇਮ ਕਰ ਦਿੱਤੀ ਕਿ ਮੇਰੇ ਪੁੱਤਰਾਂ ਦਾ, ਮੇਰੇ ਬੱਚਿਆਂ ਦਾ ਪਾਇਆ ਹੋਇਆ ਖਰਾ ਸੌਦਾ ਤਾਂ ਹੈ ਕਿ ਜਿਹੜਾ ਮੈਂ ਕਰ ਚੱਲਿਆ, ਦੁਨੀਆਦਾਰ ਕੋਈ ਸੌਦਾ ਕਰੇ ਇੱਕ ਦੋ ਪੀੜੀ ਵਿੱਚ ਮੁੱਕ ਜਾਂਦਾ, ਮੈਂ ਇਹੋ ਜਿਹਾ ਖਰਾ ਸੌਦਾ ਕਰ ਚੱਲਿਆ ਕਿ ਰਹਿੰਦੀ ਦੁਨੀਆਂ ਤੱਕ ਸਿੱਖ ਰਹਿ ਗਏ, ਸੌਦੇ ਵਿੱਚ ਕਦੀ ਤੋਟਾ ਨਹੀਂ ਆਵੇਗਾ। ਉਹ ਨਨਕਾਣਾ ਸਾਹਿਬ ਦੀ ਧਰਤੀ ਏ ਜਿਹਨੂੰ ਅਸੀਂ ਮੰਗਨੇ ਪਏ ਹਾਂ। ਬੇਨਤੀ ਮੈਂ ਦੂਸਰੀ ਕਰਾਂ, ਦੇਖੋ ਜਦੋਂ ਚਪੇੜਾਂ ਮਾਰੀਆਂ ਨੇ, ਮੈਂ ਸੰਖੇਪ ਜਿਹਾ ਕੁਝ ਗੁਰਦੁਆਰਿਆਂ ਦਾ ਇਤਿਹਾਸ ਆਪ ਨਾਲ ਸਾਂਝਾ ਕਰਨਾ। ਰਾਏ ਬੁਲਾਰ ਨੂੰ ਪਤਾ ਲੱਗਾ, ਕਹਿੰਦੇ ਅੱਜ ਉਹ ਰਾਤ ਬੰਦਾ ਆਪ ਗੁਰੂ ਨਾਨਕ ਸਾਹਿਬ ਨੂੰ ਬੁਲਾਉਣ ਵਾਸਤੇ ਉਹਨੇ ਆਦਮੀ ਭੇਜੇ। ਹਜ਼ੂਰ ਨੂੰ ਜਦੋਂ ਬੁਲਾਇਆ, ਕਹਿੰਦੇ ਮੇਰੇ ਸਾਹਿਬ ਦੇ ਚਿਹਰੇ ਨੂੰ ਤੱਕਿਆ, ਉਸ ਬੰਦੇ ਦੀਆਂ ਅੱਖਾਂ ਛਲਕਾਈਆਂ, ਅੰਦਰ ਤੜਫ ਉੱਠਿਆ। ਇੱਕੋ ਦਮ ਆਪਣੇ ਨੌਕਰਾਂ ਨੂੰ ਕਿਹਾ, ਸੱਦੋ ਬਾਬੇ ਕਾਲੂ ਨੂੰ। ਜਦੋਂ ਕੋਲ ਬੁਲਾਇਆ, ਕਹਿੰਦੇ ਨੇ ਰਾਏ ਬੁਲਾਰ, ਕਹਿੰਦਾ ਮੈਨੂੰ ਖੁਸ਼ੀ ਇਸ ਗੱਲ ਦੀ ਏ ਕਿ ਮੇਰੇ ਇਸ ਪਿੰਡ ਦੇ ਵਿੱਚ ਧਰਤੀ ਦਾ ਥੰਮ ਆਇਆ ਹੈ, ਤੇ ਕਹਿੰਦਾ ਮੈਂ ਬਦਕਿਸਮਤ ਕਿੰਨਾ ਵਾ ਕਿ ਮੈਂ ਤੇਰੀਆਂ ਬਾਹਾਂ ਨਹੀਂ ਪਕੜ ਸਕਦਾ, ਮੇਰੇ ਹੁੰਦਿਆਂ ਮੇਰੇ ਇਸ ਦੀਨ ਦੁਨੀ ਦੇ ਸਾਈ ਤੇ ਤੂੰ ਹੱਥ ਚੁੱਕਣਾ। ਉੱਥੇ ਰਾਏ ਬੁਲਾਰ ਦੀ ਇੱਕ ਸ਼ਰਧਾ ਸੀ, ਕਹਿਣ ਲੱਗਾ ਦੇਖੋ ਤੁਸੀਂ ਵੱਡੇ ਹੋ ਰਾਏ ਜੀ, ਪਰ ਇਹਦੇ ਤੋਂ ਪੁੱਛੋ ਅੱਜ ਇਹਨੇ ਕੀਤਾ ਕੀ ਹੈ। ਪੁੱਛਿਆ ਕੀ? ਕਹਿੰਦਾ 20 ਰੁਪਈਏ ਦਿੱਤੇ ਸਨ ਮੱਝਾਂ ਇਹਨੇ ਨਿਚਾਰੀਆਂ, ਪਰਨੇ ਪਾਇਆ ਸੀ ਉੱਥੇ ਪਾਂਧਿਆਂ ਤੋਬਾ ਕਰ ਦਿੱਤੀਆਂ, ਖੇਤੀਆਂ ਉਜਾੜ ਕੇ ਆ ਗਿਆ, ਅੱਜ 20 ਰੁਪਈਏ ਦਿੱਤੇ ਸਨ ਕੁਝ ਕਮਾਈ ਕਰ ਲਏਗਾ, ਤੇ ਦੇਖੋ 20 ਗਵਾ ਕੇ ਆ ਗਏ। ਉੱਥੇ ਕਵੀ ਸੰਤੋਖ ਸਿੰਘ ਲਿਖਦੇ ਨੇ, ਰਾਏ ਬੁਲਾਰ ਨੇ ਸ਼ਬਦ ਕਹੇ ਸਨ, ਕਹਿੰਦਾ ਬਾਬਾ ਕਾਲੂ ਨੌਕਰ ਨੂੰ ਆਵਾਜ਼ ਦੇ ਕੇ ਨਾਲ ਕਿਹਾ, ਕਹਿਣ ਲੱਗਾ ਜਾਓ ਘਰੋਂ 20 ਦੀ ਥਾਂ ਤੇ ਸੈਂਕੜੇ ਰੁਪਈਏ 100 ਰੁਪਈਆ ਲੈ ਕੇ ਆਓ। ਕਹਿਣ ਲੱਗਾ ਮੈਂ ਤੈਨੂੰ 20 ਦੇ ਬਦਲੇ ਰੁਪਈਏ ਦੇਣਾ। ਤੇ ਵਿਸ ਵੇਲੇ ਬਾਬਾ ਜੀ ਨੇ ਕਿਹਾ, ਗਵਾਏ ਇਹਨੇ ਬਾਬਾ ਕਾਲੂ ਜੀ ਨੇ, ਗਵਾਏ ਨਾਨਕ ਨੇ ਤੇ ਦਿਓ ਤੁਸੀਂ। ਤੇ ਰਾਏ ਬੁਲਾਰ ਅੱਖਾਂ ਭਰ ਕੇ ਕਹਿੰਦਾ ਸੀ, ਮੈਂ ਗੁਰੂ ਨਾਨਕ ਦਾ ਕਰਜ਼ਦਾਰ, ਮੈਂ ਇਹਦਾ ਕਰਜ਼ਾ ਦੇਣਾ। ਉਹਨੇ ਕਿਹਾ, ਕਹਿੰਦਾ ਰਾਏ ਜੀ ਤੁਸੀਂ ਮਜ਼ਾਕ ਨਾ ਕਰੋ, ਅੱਗੇ ਵੀ ਕੁਝ ਨਹੀਂ ਕਰਦਾ ਇਹ। ਕਹਿਣ ਲੱਗੇ ਮਜ਼ਾਕ ਨਹੀਂ, ਹਕੀਕਤ ਹੈ ਕਿ ਮੈਂ ਗੁਰੂ ਨਾਨਕ ਸਾਹਿਬ ਦਾ ਕਰਜ਼ਦਾਰ ਹਾਂ। ਕਹਿੰਦਾ ਇਹਨੇ ਤਾਂ ਕੌਡੀ ਕਦੀ ਘਰ ਨਹੀਂ ਲਿਆਂਦੀ, ਤੁਹਾਨੂੰ ਕਿਹੜੇ ਵੇਲੇ ਕਰਜ਼ਾ ਦੇ ਦਿੱਤਾ? ਕਹਿੰਦੇ ਨੇ ਬਾਂਹ ਪਕੜ ਕੇ ਘਰ ਲਿਜਾ ਕੇ ਹੀਰੇ ਮੋਤੀ ਦਿਖਾ ਕੇ ਕਹਿੰਦਾ, ਜਿਹੜੇ ਚਮਕਦੇ ਮੋਤੀ ਦੇਖਦੇ ਹੋ ਮੇਰੇ ਨਹੀਂ, ਇਹ ਗੁਰੂ ਨਾਨਕ ਸਾਹਿਬ ਜੀ ਦੀ ਰਹਿਮਤ ਹੈ। ਜਿਹੜੇ ਖਾਤੀ ਘੋੜੇ ਦੇਖਣਾ ਮੇਰੇ ਬਾਪ ਦੇ ਨਹੀਂ, ਇਹ ਮੇਰੇ ਗੁਰੂ ਨਾਨਕ ਦੀਆਂ ਰਹਿਮਤਾਂ ਨੇ। ਸੱਚ ਜਾਣੀ ਜਿਹੜਾ ਆ ਬੁੱਢੜੇ ਦਾ ਤਨ ਦੇਖਣਾ ਮੇਰਾ ਨਹੀਂ, ਇਹ ਮੇਰੇ ਗੁਰੂ ਨਾਨਕ ਸਾਹਿਬ ਦੀਆਂ ਰਹਿਮਤਾਂ ਨਾਲ ਨਿਵਾਜਿਆ। ਤੂੰ 20 ਦੀ ਖਾਤਰ ਮਾਰਨਾ, ਮੈਂ ਸਾਰੇ ਪਿੰਡ ਦਾ ਨਾਮ ਹੀ ਨਨਕਾਣਾ ਸਾਹਿਬ ਰੱਖ ਦਿਆਂਗਾ। ਉਸ ਪਿੰਡ ਦਾ ਨਾਮ ਨਨਕਾਣਾ ਸਾਹਿਬ ਜਦੋਂ ਰੱਖਿਆ, ਉੱਥੇ ਇੱਕ ਸ਼ਬਦ ਕਿਹਾ ਸੀ, ਕਹਿਣ ਲੱਗੇ ਸੁਣ ਕਾਲੂ ਤੁਝ ਕੋ ਸੁਧ ਨਾਹੀ, ਤੈਨੂੰ ਖਬਰ ਨਹੀਂ ਕਿ ਨਾਨਕ ਕੀ ਏ, ਮਾਇਆ ਪਿਖੈ ਜਿੱਤੀ ਜਗ ਮਾਹੀ, ਸਭ ਵਰਤੈ ਨਾਨਕ ਅਨੁਸਾਰੀ, ਪਤ ਰਜ਼ਾਏ ਜਿਉ ਪਤ ਬ੍ਰਤ ਨਾਰੀ। ਕਹਿੰਦਾ ਇਹ ਤਾਂ ਮਾਇਆ ਇਸ ਤਰ੍ਹਾਂ ਵਿਚਰਦੀ ਏ ਜਿਵੇਂ ਪਤੀ ਵਰਤਾ ਅਸਤਰੀ, ਪਤੀ ਦੇ ਹੁਕਮ ਵੀ ਚੱਲਦੀ ਏ, ਔਰ ਜੇ ਮੁਝ ਘਰ ਵਡਿਆਈ, ਕਮਲ ਨੈਣ ਕਰੁਣਾ ਤੇ ਪਾਈ। ਉਹ ਨਨਕਾਣਾ ਸਾਹਿਬ ਜਿੱਥੇ ਰਾਏ ਬੁਲਾਰ ਵਰਗੇ ਅੰਤਲੇ ਸਮੇਂ ਇੱਕੋ ਗੱਲ ਕਹੀ ਸੀ, ਬਾਬਾ ਜੀ ਬਸ ਅਖੀਰਲੇ ਸਮੇਂ ਨਿਵਾਜ ਜਾਇਆ ਜੇ, ਤੁਰਦਿਆਂ ਕਿਹਾ ਸੀ ਰਾਏ ਬੁਲਾਰ ਨੂੰ ਕਿ ਜਿਸ ਦਿਨ ਆਪਣੀ ਤਾਕਤ ਨਾ ਕੰਮ ਦੇ ਉਦਨ ਅਰਦਾਸ ਕਰਿਓ, ਅਰਦਾਸ ਤੁਹਾਡੇ ਕਾਜ ਸਵਾਰੇਗੀ। ਉਹ ਨਨਕਾਣਾ ਸਾਹਿਬ मैं सिर्फ एक दो ट्यूकां अर्ज कर रहा वा, जिथे धरती नू भांक लगे, जिथे खेतियां हरिया होईयां, जिथे सच्चे सौदे करके आए, जिथे बाबे नानक ने पांदियां नू निवाजिया, ते गुरु के सिखो जिथे अंतले समय राय बुलार वर्गे गुरु नानक साहब दी चरण छू लै के दीन दुनिया दे उस मालक खुदा दे चरणा विच समा गए। ओथी ननकाणा साहब दी धरती कदी नारायणु महंत ने जुल्म कीता, ते तुहानू पता है कई बारी पढ़िया सुनिया विचारिया लक्ष्मण सिंह वर्गे गुरु के सिखा ने अपने तन दे टुकड़े करा के ज्यौंदे जी अग भी सड़ गए, पर एक सी दाता तेरे दर दे सानू खुले दर्शन दीदारे मिल जाए। इथे ऐबी बैठा है, इनू बाहर कढ़िया जाए। उस ननकाणा साहब जिहड़ा विछड़ गया है, असि अज भी अरदास करने हैं दाता तेरे सामने कुछ नहीं। जर्मन दी कंध कई मुद्दतां बनी रही पर टुट गई, एक दिन बाबा एहो जी मेहर कर दे ए लकीर सदा ली मिट जाए, पूर्वी ते पछमी पंजाब दे लोग बाबे नानक नूं अकथे सिद्धे कर सकन। खैर भावे उथों दा चातर दिमाग ओनू की लगे, ओने की लैणा गुरु नानक साहब दे घर तों। ननकाणा साहब तों इलावा सामने रावी दे उरले पासे खलोने आ, सामने करतारपुर पिया दिसदा है। देख बाबा इना वड्डा विछोड़ा पै गया, केवल एक दरिया है, सामने करतारपुर है, ते ओ धरती जिथे 18 साल तुसी खल वाया, ए ओ धरती जिथे 7 साल भाई लैणे ने सिक्खी नू कमाया है। 1532 तो लैके 1539 तक इस धरती ते भाई लैणे ने सिक्खी कमाई, 18 साल तुसी हल वाए, 7 साल गुरु अंगद साहिब भाई लैणे ने सिक्खी कमाई। ए ओ करतारपुर है जिस थां ते भाई दोदे नू तुसी सब तो पहला निवाजिया सी। करतारपुर वसिया किवें है? भाई दोदा आया सी, पहला इहदी घरवाली ने दर्शन कीते, केवल इस थां ते कुछ समा बैठे हजूर। एक दिन लंघी तकिया भी फकीर बैठे ने, अपने वालों दुध लै के आई सी ते गुरु नानक साहब दी नजर नाल निवाजी गई। परत के ओ भाई दोदा आया, ओने दर्शन कीते ते जदों बाबे जी दे चरण छू मिली ना, उस वेले उन्हें पुकार उठिया, कहिंदा मैं इत्थे एक नगर वसावांगा ओ गुरु नानक दे नाम ते होवेगा। हजूर ने हस के कहा दोदिया काहदे तों? कहिंदा मैं अज इना खुश हां मेरे घरों दुध आया, तुसी पीता सी नवाजे गए। कहन लगे दोदिया आ धरती शब्द वरते। कहन लगे ओ मज की दीख है? कहिंदा मेरी किन नहीं तेरी नहीं, मेरी साडे घर नहीं कहिंदे। कहन लगे करतार दी। एक वारी क्या दोदिया बोल सत करतार, असल विचो गुरु दिखिया सी एक शब्द कहन दी दे रे, ओने करतारपुर दे उस धरती दे जंगल दे एक एक पत्ते विचो करतार करतार सुनिया। कहन लगे आ शरीर किदे? कहिंदा करतार दा। दोदिया मज किदी है? कहिंदे ने करतार दी। कहन लगे धरती किदी? कहिंदे ने करतार दी। कहन लगे मैं भी उस करतार दा वा, इत्थे करतारपुर नगर वसावांगे। देख सिखा सामने दिसदा पिया गुंबद, पर भावना वाले ने जेड़े इथों भी पहुंचदे ने उथे भी रस्ते साडे लई तकरीबन अगे नो सुखालापन हो गया है। वैगुरु मेहर करे के होर भी ए सुखालापन होवे। ओ करतारपुर जिथे बाबे ने सिखी दी घाड़त घड़ी सी, ते जिथे सिखां दे जीवन नू देख के खेतां विच खलो के कहा सी धन सिखी। ओ किवें? अज केवल मैं इतिहास वाला पक्ष रख लिया वा, इथे हजूर ने वाही कर दिया जिदन फसल पकी ते दो बोल बोल शब्द मेरा समझियो दाणियां दे ढेर नेड़े नेड़े सन। सवेरे की तकिया के एक ढेर विचो दाने चुक के दूजे विच पांदा पिया है। हजूर कोल जाके पुछदे ने के भलिया सिखा एक ढेर विचो दाने दूजे विच क्यों पाने? कहन लगा इस करके के मेरा भरा वड्डा ओदे घर आवी जाई बहुत रहिंदी है, भावे ओदी संतान नहीं, मेरे बच्चे ने ओदे कर पुत्र ती कोई नहीं, पर ओदे कल आया गया बड़ा रहिंदा है, असी तां अद्धी खा के भी गुजारा कर लांगे, मैं चाहना मेरे वड्डे भरा दे घर विच किते अन्न दी थोड़ ना आ जाए। शाम नूं आए ते की देखिया दूजा ढेर विचों चुक के पहले विच पांदा पिया। पुछिया तू कौन? कहन लगा दाता जी ये मेरे छोटे भरा दा ढेर है, मेरा ते बच्चा कोई नहीं, ओदे बच्चे ने, मैं चाहना सामने पाया ते अंदर मैं भी खौमे विच फसांगा, ओदे अंदर हीन भावना आएगी, मैं चाहना ओदे बच्चियां दा साल भर दा गुजारा हो जाए। बाबा जी ने उते शब्द कह सन, हे करतार ताने सिखी, जेड़े करतारपुर दी धरती ते अंदर लोके सिखी पै कमांदे, तकियो ओ करतारपुर साहिब दी धरती जिथे दोनों खलोते सन, एक कहिंदा सी मेरा पीर गुरु नानक है, दूजा कहिंदा सी मेरा गुरु गुरु नानक है। कदी तकियो ओ करतारपुर दी धरती पाकिस्तान विच है, ननकाणा साहिब दी धरती पाकिस्तान दी धरती ते है, उस तों अगे कदी तकियो गुरु रामदास जी दा पवित्र स्थान। मैं तरतीब नाल अर्ज पिया करना वा, अज तू सिखा हरमंदर दी गल करना है ते तेरे सामने इको दम कहना है, तन तन रामदास गुर जिन सिरिया तिने सवारिया। इको दम तू कहना है कि एक अरदास भात कीरत की, गुर रामदास राखो शरणाई। पर तकी उस लाहौर दी धरती ते चूना मंडी है सी, उथे एक स्थान है जिथे मेरे गुरु रामदास जी दी आमद हुई सी, ए भी कदी भुली ना। ए ओ लाहौर दी धरती है जिथे यतीम बन के भाई जेठे ने लाहौर दियां गलियां विच घुंगणियां वेचियां सन। ओ स्थान लाहौर दी धरती साडे तो दूर चली गई। केवल ए ही नहीं, ओही लाहौर दी धरती है जिथे गुरु अर्जुन देव जी तत्ती तवी ते बैठे ने ते दुनिया नूं इक सबक सिखा के गए सन। जेड़ा दिन आउंदा पिया कि सेवकी ओढ़क निभगी प्रीत, जीवत साहिब सेवियो अपना चलते राखियो चीत, जैसी आग्या कीनी ठाकुर तिस ते मुख नहीं मोरियो, सहज आनंद रखियो ग्रह पीतर उठ उआहू को दौरियो। उथी एक शब्द कहा सी, तेरा किया मीठा लागे हर नाम पदार्थ नानक मांगे। उसे लाहौर दी धरती ते अखीरले समय कैसन, आपे हर एक रंग है आपे बहु रंगी, ज्योतिष भावै नानका साई गल चंगी। गुरु के सिखो ओ लाहौर दी धरती जिथे गुरु रामदास जी दी आमद हुई, जिथे गुरु अर्जुन देव शहीद किते गए, ओई लाहौर दी धरती जिथे साई मियां मीर वर्गे दा तकिया है जिन्हें तत्ती तवी ते बैठ के पुबा मार के रो पिया सी, ओई लाहौर दी धरती जिथे गुरु के सिखा ने एक संकल्प जेड़ा लिया सी, गुरु कलगी धर जी तो बाद एक संकल्प उठिया सी। वैसे ता आरंभ च बाणी विच भी ये संकल्प है, ओनू साकार रूप दिता सी कि राज करेगा खालसा आकी रहे ना कोई। जेड़ा सिखा कदी सरहद की धरती ते चलिया सी, देगो तेगो वह नुसरत बेद रंग, याफत अज गुरु नानक गोबिंद सिंह, कहन लगे देगो तेगो वह फतेह नुसरत बेद रंग, याफत अज गुरु नानक गोबिंद सिंह। उथे तकने ओ साकार रूप दिता जिदन शेरे पंजाब अजे नहीं बनिया, तको कदी महा सिंह दा पुत्र चरत सिंह दा पोतरा, ओ अबदाली जेड़ा कुप्पे रख के हरमंदर नू 1762 विच उडांदा पिया है, ओनू किले दे सामने खलो के क्या सी, अबदाली दे पोतरे तेनू चरत सिंह दा पोतरा वंगार दे, जे दम है ते मेरे नाल आके मुकाबला कर। ओ लाहौर दी धरती जिथे सिख राज खालसा राज कायम होया, जिथे नानक शाही सिक्के चले, जिथे खालसा राज दी मोहर चली, ओ लाहौर दी धरती जिन्हें खालसा दे 40 साल दा राज तकिया, 40 साल विच किसे नू फांसी नहीं, किसे नू मौत दी सजा नहीं, कोई मंदिर नहीं ढठा, कोई मसीत नहीं ढठी, हां मंदिरां ते मसीतां दे नाम ही उन्हें जगीरां ला दित्ती। ओ लाहौर दी धरती जिन्हें कदी ईन मनी सी खालसे दी, हां अज है उहदी सरदारी बस अजायब घर तक सीमित है, ओ भी लाहौर दी धरती है। गुरु के सिखो किवें भुलेगी, ए ओ लाहौर दी धरती है जिथे कदी सत्ता बलवंड पहला रुच के गए, ते जिदन गुरु हरगोबिंद साहिब लाहौर गए ते कीर्तन करदिया दोनों भरावां ने इको वेले गुरु हरगोबिंद साहिब दे सामने अपने प्राण त्याग दिते सन। उन्हां भी लाहौर दी धरती ते अपने शरीर चोले नूं त्यागिया है। लाहौर दी धरती किवें भुलेगी जदों तू अरदास विच पढ़ेगा कि जिन्हां खोपरियां लुहाईयां, ते उस शहीद गंध लाहौर दा तेनू चेते आवेगा, कि इस धरती ते भाई तारू सिंह दी खोपरी लथी ते 22 दिन खोपरी तो बिना जींदे रहे। जदों तू बच्चियां बीबियां दी गल करेगा कि जिन्हां सिंघां सिंघणियां ने धर्मे ते शीश दित्ते बंद बंद कटाए चेते रखी उन्हां सिंघणियां जिन्हां ने बच्चियां दे टुकड़े गले विच पवाए ओ लाहौर दी धरती आ गुरुद्वारे शहीद सिंघणियां ओ कदी भुलणे नहीं। निकास चौंक कदी नहीं भुलना लाहौर दा जिथे भाई मनी सिंह दा बंद बंद कटिया गया सी। ताई तू अरदास विच रोज कहना दाता कि श्री ननकाणा साहिब अते होर गुरुद्वारे गुरु धामां दे जिन्हां तो पंथ नूं विछोड़िया गया है खुले दर्शन दीदार सेवा संभाल दा दान खालसा जी ने बख्शो। केवल ननकाणा साहिब नहीं, केवल चूड़काणा सच्चा सौदा नहीं, केवल गुरु के सिखो करतारपुर साहिब नहीं, केवल डेरा साहिब नहीं, कदी सिख नूं रोहतास दा किला नहीं भुलना जिन्हों तू अपनी मां अज कहना पे माता साहिब कौर चेते रखी किवें तू पाकिस्तान दी उस धरती तो टुटेगा। ओ रोहतास दा किला जिथे गुरु नानक साहिब दा सज्जन दस रहसन चश्मा है 2500 दे करीब आबादी है उथे लोग उस चश्मे दा पानी पींदे ने उस चो दा चश्मे दा उस धरती ते माता साहिब कौर दी आमद हुई जिन्हू अज खालसे नू अमृत छका के कहिंदे ने खालसे दी मां माता साहिब कौर जी। कदी उह भुलेगा तेनू थां जिथे मां दी आमद होई उस तो इलावा कदी तको। केवल रोहतास नहीं देखो कदी खसन अबदाल दा पंजा साहिब एक पहाड़ी ते बैठा अहंकारी ओ पानी ते कब्जा करके बह गया। कदी तक्यो केवल राजसी बंदे कब्जे नहीं करदे जदों किते भगती दे मार्ग ते चलण वाला खौमे दा खादा जाए ओ भी कब्जे कर लग पैंदा। पानी ते कब्जा करी बैठा पानी नहीं दिता उत्तों सिल सटदा अज तीक ओ पंजा है उस पंजा साहिब दी धरती जेड़ी दस दी पई है के उत्तो सटे कोई पत्थर असल विच पत्थर तां की रेड़िया बाबे ने पंजा ला के पत्थर रोक के अंदरों जल पैदा कर दिता। पहाड़ी ते बैठे हुए बली कंधारी नू खिच के थले लिया के क्या हो सजना पहाड़ी ते बह बह के मन भी पहाड़ बन गई आ मैं तेनू मन नीवा करन दी जाज दसना। ओ पंजा साहिब दी धरती केवल पंजा नहीं कदी करम सिंह ते प्रताप सिंह नू सिख नहीं भुलणगे। जिदन सिखा भुखियां दी भुखे तो भाव जमीर करके भुखा नहीं शरीरक तौर ते लंगर छकाण वास्ते करम सिंह ते प्रताप सिंह ने रोकिया सी ते मैनू पता है मैं पिछले साल अरदास विच बेनती भी कीती सी स्टेशन मास्टर नू कहा सी कि तू गड्डी नू रोक दे उन्हें कहा सवाल ही नहीं पैदा हुंदा उस मुसलमान जिहड़ा सी ड्राइवर उन्हें गड्डी रोकी ना। पर जदो करम सिंह ते प्रताप सिंह वर्गे सूरमे लाइन ते बैठे ते गुरु के सिखो उन्हां दे खून दे रंग ने गड्डी नू भी रोक दिता सी। ए पाकिस्तान दी धरती ते पंजा साहिब दे ननकाणा साहिब दे लाहौर दे करतारपुर दे ते कदी भुलिए ना ओ पेशावर जिथो भाई जोगा सिंह गुरु दे हुक्म नू मनन वास्ते गुरु दे हुक्म सामने शीश झुका के चलिया सी ते ओ अस्थान भी उसे धरती ते। मेरे कहन तो मुराद एक है ਇਹ ਨੇ ਕੁਝ ਕੁ ਸਾਡੇ ਅਸਥਾਨ ਮੈਂ ਜਿਹੜੇ ਸੰਖੇਪ ਵਿੱਚ ਅਰਜ਼ ਕੀਤੇ ਨੇ। ਸਾਡੀ ਸਿਧਾਂਤ ਗੁਰਬਾਣੀ ਦਾ ਵੀ ਮੂਲ ਹੋਵੇ ਤੇ ਕਦੀ ਭੁੱਲਿਓ ਨਾ ਸਾਡੀ ਕੁਰਬਾਨੀ ਦਾ ਵੀ ਮੂਲ ਹੋਵੇ। ਆਪ ਕਹੋਗੇ ਜੀ ਕਿਉਂ ਉੱਥੋਂ ਹੀ ਪਹਿਲੀ ਆਵਾਜ਼ ਉੱਠੀ ਸੀ ਏਕ ਓੰਕਾਰ ਦੀ ਉੱਥੋਂ ਹੀ ਆਵਾਜ਼ ਉੱਠੀ ਸੀ ਜਪ ਦੀ ਤੇ ਚੇਤੇ ਰੱਖਿਓ ਜੇ ਗੁਰਬਾਣੀ ਤੇ ਕੀਰਤਨ ਦੀ ਆਵਾਜ਼ ਨਨਕਾਣਾ ਸਾਹਿਬ ਦੇ ਵਣਾਂ ਥੱਲੇ ਉੱਠੀ ਏ ਤੇ ਤੱਤੀ ਤਵੀ ਤੇ ਬੈਠਣ ਦੀ ਕੁਰਬਾਨੀ ਦੀ ਆਵਾਜ਼ ਉਹ ਵੀ ਪਾਕਿਸਤਾਨ ਪੰਜਾਬ ਦੀ ਧਰਤੀ ਤੋਂ ਉੱਠੀ ਸੀ। ਉੱਥੇ ਗੁਰਬਾਣੀ ਦੇ ਸਾਨੂੰ ਸਬਕ ਮਿਲਦਾ ਪਿਆ ਹੈ। ਉਹਨਾਂ ਗੁਰੂ ਅਸਥਾਨਾਂ ਲਈ ਅਸੀਂ ਰੋਜ਼ ਬੇਨਤੀ ਕਰਨੇ ਆ ਦਾਤਾ ਜੀ ਤੁਸੀਂ ਮਿਹਰ ਕਰੋ ਕਿ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਮੈਂ ਇਸ ਕਰਕੇ ਹੋਰ ਗੁਰਦੁਆਰੇ ਸੰਖੇਪ ਵਿੱਚ ਲਏ ਨੇ ਅਤੇ ਹੋਰ ਗੁਰਦੁਆਰੇ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਮਿਹਰ ਕਰੋ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਭਾਵੇਂ ਤੁਹਾਡੇ ਵਿੱਚੋਂ ਅਨੇਕਾਂ ਸੱਜਣ ਵੀ ਨੇ ਜਿਹੜੇ ਯਤਨ ਵੀ ਕਰਦੇ ਪਏ ਨੇ ਕਿ ਉਹਨਾਂ ਗੁਰੂ ਘਰਾਂ ਦੀ ਮਰਿਆਦਾ ਬਕਾਇਦਾ ਗੁਰਮਤ ਅਨੁਸਾਰ ਲਾਗੂ ਹੋ ਜਾਏ। ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਹੋਣ ਵੀ ਲੱਗ ਪਏ ਨੇ ਮਰਿਆਦਾ ਨਿਭਣ ਵੀ ਲੱਗੀ ਹੈ ਦਾਤਾ ਮੇਰ ਕਰੇ ਐਸਾ ਸਬੱਬ ਬਣੇ ਪੰਥ ਨੂੰ ਸਮੁੱਚੇ ਗੁਰੂ ਨਾਨਕ ਨਾਮ ਲੇਵਾ ਜਿੱਥੇ ਸਿੱਖ ਬੈਠੇ ਨੇ। ਮੈਂ ਕਦੀ ਅਰਥ ਇਹ ਨਹੀਂ ਕਰਦਾ ਪੰਥ ਦੇ ਕਿ ਪੰਜਾਬ ਦੀ ਇੱਕ ਸਿੱਖਾਂ ਦੀ ਜਮਾਤ ਜਿਹੜੀ ਪੰਥ ਸ਼ਬਦ ਦੀ ਦੁਰਵਰਤੋਂ ਕਰਦੀ ਏ ਉਹਨੂੰ ਕਬਜ਼ਾ ਮਿਲ ਜਾਏ। ਧਿਆਨ ਦਿਓ, ਦੇਖੋ ਪੰਥ ਦਾ ਅਰਥ ਕੀ ਏ? ਪੰਥ ਦਾ ਅਰਥ ਕੇਵਲ ਇੱਕ ਫਿਰਕੇ ਨਾਲ ਜੁੜੇ, ਇੱਕ ਜਥੇ ਨਾਲ, ਇੱਕ ਸੰਸਥਾ ਨਾਲ ਜੁੜੇ ਲੋਕ ਨਹੀਂ। ਚੇਤੇ ਰੱਖੋ, ਕੋਈ ਵੀ ਸਿੱਖ, ਕੋਈ ਵੀ ਜਗਿਆਸੂ ਜਿਹਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਪ੍ਰੀਤ ਖੰਡੇ ਬਾਟੇ ਤੇ ਯਕੀਨ ਭਰੋਸਾ ਰੱਖ ਕੇ ਤੁਰਦਾ, ਉਹ ਭਾਵੇਂ ਫਤਵੇ ਦੇ ਕੇ ਚਕਈ ਜਾਣ, ਪੰਥ ਨਹੀਂ ਸੱਚ ਜਾਣਵੇ ਤੇ ਗੁਰੂ ਜਾਣਦਾ ਨਾ, ਕੱਚ ਪਕਾਈ ਉਥੇ ਪਾਏ, ਨਾਨਕ ਗਿਆ ਜਪ ਜਾਏ। ਕਚਿਆਈ ਕੀ ਏ ਤੇ ਪਕਿਆਈ ਕੀ ਏ? ਉਸ ਪੰਥ ਨੂੰ ਦਈ ਦਾਤਾ ਤੂੰ ਇਹਦੀ ਸੇਵਾ, ਜਿਹੜਾ ਪੰਥ ਕੇਵਲ ਤੈਨੂੰ ਸਮਰਪਿਤ ਹੋ ਕੇ ਚੱਲੇ ਤੇ ਮੇਰ ਕਰੀ ਸੇਵਾ ਖਾਲਸਾ ਕਰੇ। ਕਦੀ ਤੱਕਿਓ ਇਹ ਨਹੀਂ, ਹੁਣ ਗੁਰਦੁਆਰੇ ਦੀ ਸੇਵਾ ਕਿਸੇ ਪੰਡਿਤ ਨੇ ਤਿਲਕ ਲਾ ਕੇ ਤੇ ਆ ਕੇ ਨਹੀਂ ਕਰਨੀ, ਉਹਨੂੰ ਥੋੜਾ ਕਹਾਂਗੇ ਵੀ ਆ ਤੂੰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ। ਕਿਸੇ ਮੌਲਵੀ ਨੂੰ ਤੇ ਆ ਕੇ ਕਹਾਂਗੇ ਤੂੰ ਆ ਵੀ ਇੱਥੇ ਆ ਕੇ ਕਥਾ ਕਰ, ਕੀਰਤਨ ਕਰੀ। ਉੱਥੇ ਸ਼ਬਦ ਜਿਹੜੇ ਉਹਨਾਂ ਵਰਤੇ ਨੇ ਬੜੇ ਕਮਾਲ ਦੇ, ਕਿਉਂਕਿ ਸਿੱਖ ਨੂੰ ਪਤਾ ਮੈਂ ਆਪਣੇ ਗੁਰੂ ਦੀ ਸੇਵਾ ਕਿਵੇਂ ਕਰਨੀ ਏ। ਕਹਿਣ ਲੱਗੇ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਦੇਖੋ ਖਾਲਸਾ ਜੀ, ਖਾਲਸਾ ਸ਼ਬਦ ਇੰਨਾ ਵਿਸ਼ਾਲ, ਇੰਨਾ ਡੂੰਘਾ ਹੈ ਕਿ ਜਿਹੜਾ ਦਾਤਾ ਵਾਕਈ ਤੇਰਾ ਰੂਪ ਹੋ ਚੁੱਕਾ ਉਹਨੂੰ ਸੇਵਾ ਦੇਈ। ਪਰ ਜਿੱਥੋਂ ਆਰੰਭਤਾ ਕੀਤੀ ਸੀ, ਭਾਵੇਂ ਉਹ ਵੀਰ ਮੁਸਲਮਾਨ ਨੇ ਉਸ ਧਰਤੀ ਤੇ ਬੈਠੇ ਤੇ ਭਾਵੇਂ ਅਸੀਂ ਉੱਥੇ ਬੈਠੇ ਹਾਂ, ਤੁਹਾਨੂੰ ਅਜੇ ਸੌਖ ਹੈ, ਤੁਸੀਂ ਜਿਹੜੇ ਸਿਟੀਜ਼ਨ ਹੋ ਜਦੋਂ ਮਰਜ਼ੀ ਲੈ ਕੇ ਤੁਰ ਜਾਓ। ਸਾਡੇ ਵਾਸਤੇ ਸ਼ਾਕੀ ਹੈ ਨਾ ਕਿ ਜੇ ਚਾਰ ਦਿਨ ਕੋਈ ਰਹਿ ਆ ਵਿਚਾਰੇ ਦੇ ਪਿੱਛੇ ਪਿੱਛੇ ਤੁਰੇ ਰਹਿਣਾ। ਪਰ ਮੈਂ ਇੱਕ ਬੇਨਤੀ ਕਰਾਂ, ਕਦੀ ਤੱਕੋ ਉੱਤੇ ਗੱਦੀਆਂ ਤੇ ਬੈਠਣ ਵਾਲੇ, ਉਹਨਾਂ ਨੂੰ ਕੀ ਪਤਾ ਲੋਕਾਂ ਦੇ ਅੰਦਰ ਦੇ ਜਜ਼ਬਾਤ ਤੇ ਭਾਵਨਾ ਦੀ। ਕਦੀ ਤੱਕੋ ਉਸ ਵਾਗੇ ਤੋਂ ਪਾਰ ਤੇ ਅੰਮ੍ਰਿਤਸਰ ਦੀ ਧਰਤੀ ਤੇ ਲਾਹੌਰ ਦੀ ਧਰਤੀ ਇੱਕ ਦੂਜੇ ਵੱਲ ਬਾਹਾਂ ਖਲੀਆਂ ਕਰਕੇ, ਬਾਹਾਂ ਖਲਾਰ ਕੇ ਇਸ ਦਿਨ ਦੀ ਇੰਤਜ਼ਾਰ ਕਰਦੀਆਂ ਨੇ। ਪਰਤ ਕੇ ਰਾਵੀ ਤੇ ਸਤਲੁਜ ਦਾ, ਇਉਂ ਕਹਿ ਲੋ ਜ਼ਿਲਮ ਤੇ ਰਾਵੀ ਦਾ, ਇਉਂ ਕਹਿ ਲੋ ਬਿਆਸ ਦਾ, ਸਤਲੁਜ ਦਾ, ਜ਼ਿਲਮ ਦਾ, ਰਾਵੀ ਦਾ, ਇਹਨਾਂ ਦਾ ਪਰਤ ਕੇ ਕਦੇ ਮਿਲਾਪ ਹੋਵੇ। ਤੇ ਜੇ ਨਹੀਂ ਤੇ ਜਿੱਥੋਂ ਮੈਂ ਆਰੰਭਤਾ ਕੀਤੀ ਸੀ ਉੱਥੇ ਮੈਂ ਸਮਾਪਤੀ ਕਰਨਾ। ਸ਼ੇਰੇ ਪੰਜਾਬ ਦੀ ਮੜੀ ਤੇ ਖਲੋ ਕੇ ਦਾਮਨ ਜੀ ਨੇ ਕਵਿਤਾ ਪੜ੍ਹ ਕੇ ਕਿਹਾ ਸੀ ਕਿ ਮੂੰਹੋਂ ਭਾਵੇਂ ਨਾ ਕਹੀਏ ਪਰ ਵਿੱਚੋਂ ਵਿੱਚੀ, ਖੋਏ ਤੁਸੀਂ ਵੀ ਹੋ, ਖੋਏ ਅਸੀਂ ਵੀ ਹਾਂ। ਮੈਂ ਅਰਜ਼ ਕਰ ਰਿਹਾ ਜਿੱਥੋਂ ਸ਼ੁਰੂ ਕੀਤਾ ਸੀ, ਸਾਡਾ ਅੰਦਰ ਖੋਇਆ ਸੀ, ਬਹੁਤ ਕੁਛ ਖੋਇਆ। ਮੈਂ ਕਹਿੰਦਾ ਜ਼ਮੀਨਾਂ ਚਲੀਆਂ ਜਾਂਦੀਆਂ, ਭੋਏ ਭਾਂਡੇ ਚਲੇ ਜਾਂਦੇ, ਸਭ ਕੁਝ ਜਰ ਲਾਂਗੇ, ਪਰ ਬਾਬਾ ਤੇਰੇ ਜਿੱਥੇ ਤੂੰ ਗੁਰਮਤ ਦੇ ਸਿਧਾਂਤ, ਜਿੱਥੇ ਤੂੰ ਬਾਲ ਲੀਲਾ ਕੀਤੀਆਂ, ਜਿੱਥੇ ਸਾਡੇ ਸ਼ਹੀਦਾਂ ਨੇ ਬੰਦ ਬੰਦ ਕਟਵਾਏ, ਪੁੱਤਰਾਂ ਨੂੰ ਝੋਲੀ ਵਿੱਚ ਪਵਾ ਕੇ ਕਿਹਾ ਵਾਹਿਗੁਰੂ ਤੇਰੀ ਕਿਰਪਾ ਨਾਲ ਅੱਜ ਚਾਰ ਪੈਰ ਦਿਨ ਸੁੱਖ ਦਾ ਬਤੀਤ ਹੋਇਆ, ਉਹ ਸਾਨੂੰ ਥਾਂ ਵਿਛੜ ਜਾਣ ਤੇ ਖੋਂਦੇ, ਮੂੰਹੋਂ ਭਾਵੇਂ ਨਾ ਕਹੀਏ ਪਰ ਵਿੱਚੋਂ ਵਿੱਚ, ਖੋਏ ਤੁਸੀਂ ਵੀ ਹੋ, ਖੋਏ ਅਸੀਂ ਵੀ ਹਾਂ। ਜਾਗਣ ਵਾਲਿਆਂ ਨੇ ਰੱਜ ਕੇ ਲੁੱਟਿਆ ਹੈ, ਸੋਏ ਤੁਸੀਂ ਵੀ ਹੋ, ਸੋਏ ਅਸੀਂ ਵੀ ਹਾਂ। ਲਾਲੀ ਅੱਖੀਆਂ ਦੀ ਪਈ ਦੱਸ ਦਈਏ, ਰੋਏ ਤੁਸੀਂ ਵੀ ਹੋ, ਰੋਏ ਅਸੀਂ ਵੀ ਹਾਂ। ਉਮੀਦ ਹੈ ਕਿ ਕੁਝ ਜ਼ਿੰਦਗੀ ਮਿਲ ਜਾਸੀ, ਮੋਏ ਤੁਸੀਂ ਵੀ ਹੋ ਤੇ ਮੋਏ ਅਸੀਂ ਵੀ ਹਾਂ। ਰੱਬ ਮੇਰ ਕਰੇ ਇਸ ਗੱਲ ਨੂੰ ਸਾਕਾਰ ਹੋ ਜਾਏ ਕਿ ਮੋਇਆਂ ਦੀ ਥਾਂ ਉਹ ਜੀਵਨ ਬਖਸ਼ਦਾ। ਸਾਰੇ ਸਿੱਖ ਆਪਾਂ ਭਾਵਨਾ ਨਾਲ ਰੋਜ਼ ਅਰਦਾਸ ਕਰਨੇ ਆ, ਤੇ ਇਸ ਅਰਦਾਸ ਨੂੰ ਇਹ ਹੈ ਵਕਤੀ। ਚੇਤੇ ਰੱਖੋ ਪਹਿਲੀਆਂ ਜਿਹੜੀਆਂ ਅਰਦਾਸਾਂ ਦੇ ਸ਼ਬਦ ਨੇ ਉਹ ਵਕਤੀ ਨਹੀਂ ਗੇ। ਮੇਰੀ ਬੇਨਤੀ ਫਿਰ ਸੁਣਿਓ, ਇਹ ਸ਼ਬਦ ਵਕਤੀ ਨੇ, ਵਕਤ ਆਵੇਗਾ ਸ਼ਬਦ ਕੱਢੇ ਵੀ ਜਾਣਗੇ ਜੇ ਉਹ ਦਾਤ ਮਿਲ ਜਾਏ। ਪਰ ਇਹ ਕਦੀ ਨਹੀਂ ਕੱਢਿਆ ਜਾਏਗਾ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਇਹ ਕਦੀ ਨਹੀਂ ਕੱਢਿਆ ਜਾਏਗਾ ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਉਹ ਵਕਤੀ ਨਹੀਂ, ਇਹ ਵਕਤੀ ਏ। 1947 ਤੋਂ ਬਾਅਦ ਆਈ ਸੀ, ਜੇ ਮੇਰੇ ਮੌਲਾ ਨੂੰ, ਜੇ ਮੇਰੇ ਬਾਬੇ ਨਾਨਕ ਨੂੰ ਪਾਇਆ ਤੇ ਪਰਤ ਕੇ ਫਿਰ ਇੱਕ ਆਵਾਜ਼ ਗੂੰਜੇਗੀ ਕੀ, ਜਿਹੜੀ ਭਾਈ ਗੁਰਦਾਸ ਨੇ ਕਦੀ ਇਹ ਸ਼ਬਦ ਕਹੇ ਸਨ, ਗੰਗ ਬਨਾਰਸ ਹਿੰਦੂਆਂ ਮੁਸਲਮਾਨਾਂ ਮੱਕਾ ਕਾਬਾ, ਬਾਬਾ ਦਿਨ ਆਵੇ ਘਰ ਘਰ ਬਾਬਾ ਗਾਵੀਏ, ਵਜਨ ਤਾਲ ਮਰਦੰਗ ਰਬਾਬਾ, ਭਗਤ ਵਚਲ ਹੋਏ ਆਇਆ, ਪਤਤ ਉਧਾਰਨ ਅਜਬ ਅਜਾਬਾ, ਕਹਿ ਲੱਗੇ ਚਾਰ ਵਰਨ ਇੱਕ ਵਰਨ ਕਰ ਸਾਧ ਸੰਗਤ ਮਿਲ ਹੋਏ ਤਰਾਬਾਂ ਨਾ ਸ਼ਬਦ ਵਰਤੇ ਸਨ ਚੰਦਨ ਵਾਸ ਬਨਾਸ ਪਤ ਅਵਲ ਦੋਮ ਨਾ ਸ਼ੇਮ ਖਰਾਬਾ ਬਾਬਾ ਕਰ ਕਿਰਪਾ ਹੁਕਮੇ ਅੰਦਰ ਸਭ ਕੋ ਕੁਦਰਤ ਕਿਸ ਦੀ ਕਰੇ ਜਵਾਬਾ ਜ਼ਾਹਰ ਪੀਰ ਜਗਤ ਗੁਰ ਬਾਬਾ ਇਧਰਾ ਆਵਾਜ਼ ਮਾਰ ਕੇ ਕਹਿ ਗੁਰ ਬਾਬਾ ਉਹ ਆਵਾਜ਼ ਮਾਰ ਕੇ ਕਹਿ ਜ਼ਾਹਰ ਪੀਰ ਪਿਰਤ ਪੀਰ ਤੇ ਗੁਰ ਬਾਬਾ ਪਰਤ ਕੇ ਇਕੱਠੇ ਸ਼ਬਦ ਕਿਤੇ ਸੁਣਨੂੰ ਮਿਲ ਜਾਣ ਖੋਈਆਂ ਬੇਅੰਤ ਭੁੱਲਾਂ ਕਿਰਪਾਲੂ ਸਾਧ ਸੰਗਤ ਆਪ ਬਖਸ਼ ਦੇਣੀਆਂ ਜਿਵੇਂ ਗੁਰਮੁਖਾਂ ਪ੍ਰੋਗਰਾਮ ਉਲੀਕਿਆ ਹੈ ਉਸ ਤਰੀਕੇ ਨਾਲ ਯਤਨ ਕਰਾਂਗੇ ਕਿ ਸ਼ਨਿਚਰਵਾਰ ਤੱਕ ਇਹਦੀ ਸੰਪੂਰਨਤਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ